ਨੁਕਸਾਨ ਪਹੁੰਚਾਇਆ ਹੈ ਪਰ ਸਹਾਇਤਾ ਉਪਲਬਧ ਹੈ ਜਿਵੇਂ ਕਿ ਯੋਗ ਛੋਟੇ ਕਾਰੋਬਾਰਾਂ ਵਾਸਤੇ $20,000 ਤੱਕ ਦੀ ਗ੍ਰਾਂਟ ਉਸ ਢੰਗ ਨਾਲ ਵਰਤੇ ਜਾਣ ਲਈ ਜਿਹੜਾ ਉਹਨਾਂ ਲਈ ਸਭ ਤੋਂ ਸਹੀ ਜਾਪਦਾ ਹੈ ਅਸੀਂ ਛੋਟੇ ਕਾਰੋਬਾਰਾਂ ਦੀ ਹੁਣ ਅਤੇ ਜਦੋਂ COVID-19 ਸਾਡੇ ਪਿੱਛੇ ਰਹਿ ਜਾਵੇਗਾ ਸਾਰੇ ਭਾਈਚਾਰੇ ਦੀ ਸੇਵਾ ਕਰਨ ਵਿਚ ਸਹਾਇਤਾ ਕਰਨ ਲਈ ਕੰਮ ਕਰ ਰਹੇ ਹਾਂ ontario.ca/COVID-support ਤੇ ਅਪਲਾਈ ਕਰੋ ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ
ਲੱਖ ਵਗਦੇ ਦਰਿਆ ਜਹਾਣੇ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਤੇ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
ਜੀ ਹਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਮਹਿਕ ਨਾਲ ਮੈਂ ਰਾਜਵੀਰ ਬੋਪਰਾ ਤੁਹਾਡੇ ਰੂਬਰੂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਣ ਲੱਗੇ ਹਾਂ ਸੋ ਜਗਰਾਜ ਹੁਣ ਦੀ ਗੈਰ ਹਾਜ਼ਰੀ ਦੇ ਵਿੱਚ ਅੱਜ ਫਿਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਗੀਤ ਸੰਗੀਤ ਵੀ ਹੋਏਗਾ ਗੱਲਾਂ ਬਾਤਾਂ ਵੀ ਹੋਣਗੀਆਂ ਤੇ ਨਾਲ ਦੀ ਨਾਲ ਉੱਥੇ ਸੁਰਿੰਦਰ ਡੱਲਾ ਸਾਹਿਬ ਤੇ ਰਮਨ ਜੀ ਇੰਡੀਆ ਤੋਂ ਖਬਰਾਂ ਵੀ ਪੇਸ਼ ਕਰਨਗੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਵੱਲੋਂ ਸ਼ਿਕਾਗੋਜ਼ ਪੀਜ਼ਾ ਵੱਲੋਂ ਬਿਕਰਮਜੀਤ ਸਿੰਘ ਰੰਧਾਵਾ ਸਾਹਿਬ ਵੱਲੋਂ ਜਤਿੰਦਰ ਗੰਡਮ ਜੀ ਵੱਲੋਂ ਤੇ ਨਾਲ ਦੀ ਨਾਲ ਫਰੈਂਡ ਫਰਨੀਚਰ ਦੀ ਪੂਰੀ ਟੀਮ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਰੂਬਰੂ ਕੀਤਾ ਜਾ ਰਿਹਾ ਐਲ ਪੀ ਰੂਫਿੰਗ ਦੇ ਬਾਈ ਬਲਵਿੰਦਰ ਹੋਣੀ ਇੱਕ ਆਮ ਕਹਾਵਤ ਆ ਕਿ ਆਦਤ ਆ ਉਹ ਕਿਸੇ ਵੀ ਇਨਸਾਨ ਦੀ ਕੋਈ ਵੀ ਆਦਤ ਆ ਚੰਗੀ ਆਦਤ ਪਾਉਣ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਮਾੜੀ ਆਦਤ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਆਪਣੇ ਆਪ ਹੀ ਬਣ ਜਾਂਦੀ ਹੈ ਸੋ ਆਦਤ ਆਲਸ ਆਕੜ ਆਫਤ ਧਿਆਨ ਦੇ ਨਾਲ ਸੁਣਨਾ ਫਿਰ ਇੱਕ ਵਾਰ ਆਦਤ ਆਲਸ ਆਕੜ ਆਫਤ ਤੰਗ ਬੰਦੇ ਨੂੰ ਕਰਦੇ ਆ ਅੜੀਅਲ ਅੰਧ ਵਿਸ਼ਵਾਸੀ ਅਨਪੜ੍ਹ ਅਕਲ ਖੁਣੋਂ ਹੀ ਮਰਦੇ ਆ ਆਦਤ ਆਲਸ ਆਕੜ ਆਫਤ ਤੰਗ ਬੰਦੇ ਨੂੰ ਕਰਦੇ ਆ ਅੜੀਅਲ ਅੰਧ ਵਿਸ਼ਵਾਸੀ ਅਨਪੜ੍ਹ ਅਕਲ ਖੁਣੋਂ ਹੀ ਮਰਦੇ ਆ ਅਕਸਰ ਔਰਤ ਆਪਣੇ ਅੰਗੀ ਅਗਨ ਆਰਜੂ ਉਪਜਾਵੇ ਆਸ਼ਕ ਅਣਖ ਅਮਾਮਤ ਆਪਣੀ ਔਰਤ ਪੈਰੀ ਧਰਦੇ ਆ ਸੋ ਆਮ ਤੌਰ ਤੇ ਇਹ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਕਿ ਕਿਸੇ ਦੀ ਕਿਸੇ ਤਰ੍ਹਾਂ ਦੀ ਆਦਤ ਇਹ ਵੀ ਆੜੇ ਤੇ ਆ ਆਲਸ ਵੀ ਆੜੇ ਤੇ ਆ ਆਕੜ ਵੀ ਆੜੇ ਤੇ ਆ ਤੇ ਆਫਤ ਵੀ ਆੜੇ ਤੇ ਆ ਇਹ ਜਿਹੜੇ ਚਾਰ ਆੜੇ ਆ ਇਹ ਬਹੁਤ ਤੰਗ ਬੰਦੇ ਨੂੰ ਕਰਦੇ ਆ ਆਦਤ ਆਲਸ ਆਕੜ ਆਫਤ ਤੰਗ ਬੰਦੇ ਨੂੰ ਕਰਦੇ ਆ ਜਿਹੜਾ ਬੰਦਾ ਫਿਰ ਕਹਿੰਦਾ ਕਿ ਮੈਂ ਨਾ ਮਾਨੂੰ ਜੋ ਮੈਂ ਕਹਿਤਾ ਉਹੀ ਸਹੀ ਆ ਬਾਕੀ ਸਾਰੇ ਗਲਤ ਆ ਜਿਹੜਾ ਬੰਦਾ ਕਿਸੇ ਚੀਜ਼ ਤੇ ਅੜੀਅਲ ਆ ਜਾਂ ਫਿਰ ਵਿਸ਼ਵਾਸ ਕਰਨਾ ਬਹੁਤ ਵੱਡੀ ਗੱਲ ਆ ਪਰ ਅੰਧ ਵਿਸ਼ਵਾਸੀ ਹੋਣਾ ਅੰਨਾ ਵਿਸ਼ਵਾਸ ਕਿਸੇ ਤੇ ਕਰਨਾ ਅੰਧ ਵਿਸ਼ਵਾਸੀ ਆ ਜਿਹੜੇ ਜਾਂ ਫਿਰ ਘੱਟ ਪੜਿਆ ਹੋਣਾ ਉਹ ਅਕਲ ਖੁਣੋਂ ਹੀ ਮਰਦੇ ਆ ਕਿਉਂਕਿ ਕਿਸੇ ਚੀਜ਼ ਨੂੰ ਬਿਨਾਂ ਕਿਸੇ ਚੀਜ਼ ਤੋਂ ਨੌਲੇਜ ਆ ਜਿਹੜੀ ਉਹ ਤੋਂ ਗੱਲਬਾਤ ਕਰਨੀ ਉਹ ਅਕਲ ਆ ਜਿਹੜੀ ਉਹਦੇ ਖੁਣੋਂ ਮਰਦੇ ਦਾ ਮਤਲਬ ਇਹ ਆ ਕਿ ਉਹ ਪਿੱਛੇ ਰਹਿ ਜਾਂਦੇ ਆ ਸੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਜ਼ਿੰਦਗੀ ਦੇ ਵਿੱਚ ਇਹ ਹੁੰਦੀ ਹੈ ਕਿ ਸਾਨੂੰ ਇਹੀ ਨਹੀਂ ਪਤਾ ਹੁੰਦਾ ਕਿ ਪ੍ਰੋਬਲਮ ਹੈ ਕੀ ਹੈ ਸਭ ਤੋਂ ਵੱਡੀ ਪ੍ਰੋਬਲਮ ਹਰ ਇੱਕ ਇਨਸਾਨ ਦੀ ਇਹ ਆ ਕਿ ਉਹਨੂੰ ਇਹ ਨਹੀਂ ਪਤਾ ਕਿ ਅਸਲ ਦੇ ਵਿੱਚ ਪ੍ਰੋਬਲਮ ਹੈ ਕੀ ਆ ਕਿਉਂਕਿ ਜਿੰਨਾ ਟਾਈਮ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੇ ਵਿੱਚ ਘਾਟ ਕੀ ਹੈ ਦੇਵੀ ਮਹਿਸੂਸਪੁਰੀ ਉਹਨਾਂ ਦਾ ਬੜੀਆਂ ਖੂਬਸੂਰਤ ਲਾਈਨਾਂ ਸੀ ਕੁਝ ਕਮੀ ਮੇਰੇ ਵਿੱਚ ਹੋਵੇਗੀ ਜੇ ਯਾਰ ਮੇਰੇ ਨਾਲ ਗੁੱਸੇ ਨੇ ਕੁਝ ਕਮੀ ਮੇਰੇ ਵਿੱਚ ਹੋਵੇਗੀ ਆਮ ਤੌਰ ਤੇ ਕਮੀਆਂ ਅਸੀਂ ਸਾਰੀਆਂ ਦੂਜਿਆਂ ਦੇ ਵਿੱਚ ਹੀ ਲੱਭਦੇ ਹਾਂ ਜੋ ਸਾਨੂੰ ਨੁਕਸ ਲੱਭਦੇ ਆ ਉਹ ਦੂਜਿਆਂ 'ਚ ਲੱਭਦੇ ਆ ਜੋ ਸਾਨੂੰ ਕਮੀਆਂ ਲੱਭਦੀਆਂ ਨੇ ਉਹ ਦੂਜਿਆਂ 'ਚ ਲੱਭਦੀਆਂ ਨੇ ਆਪਦੇ ਅੰਦਰ ਜੇ ਕਾਲਰ ਚੱਕ ਕੇ ਮਾਰ ਕੇ ਦੇਖੀਏ ਝਾਤੀ ਤਾਂ ਅਸੀਂ ਔਗਣਾਂ ਦੇ ਭਰੇ ਹੋਏ ਹਾਂ ਸੋ ਕਮੀਆਂ ਜਦੋਂ ਅਸੀਂ ਆਪਣੇ ਅੰਦਰ ਲੱਭਣ ਲੱਗ ਗਏ ਸ਼ੀਸ਼ੇ ਦੇ ਵਿੱਚ ਖੜ ਕੇ ਆਪਣੇ ਆਪ ਨੂੰ ਇੱਕ ਅੱਧੀ ਲਾਹਣਤ ਪਾਉਣ ਲੱਗ ਗਏ ਫਿਰ ਮੈਨੂੰ ਲੱਗਦਾ ਅਸੀਂ ਆਪਣੇ ਆਪ ਨੂੰ ਜਦੋਂ ਪੈਂਚਰ ਕਰਨ ਲੱਗ ਗਏ ਤੇ ਫਿਰ ਗੱਲਬਾਤ ਬਣ ਜਾਣੀ ਆ ਲਓ ਜੁੜਦੇ ਹਾਂ ਖੂਬਸੂਰਤ ਗੀਤ ਵੱਲ ਉਸ ਤੋਂ ਬਾਅਦ ਫਿਰ ਕੁਝ ਰਿਕਾਰਡਰ ਕਮਰਸ਼ੀਅਲ ਤੇ ਆਪਾਂ ਰਮਨ ਜੀ ਨਾਲ ਗੱਲਬਾਤ ਕਰਾਂਗੇ ਜੁੜਿਓ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ
ਤੇਰਾ ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ।
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ ਨੋਟਿਸ ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫ੍ਰਿਜ, ਸਟੋਵ, ਡਿਸ਼ਵਾਸ਼ਰ, 3 piece ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
COVID-19 ਨੇ ਅਨੇਕ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ, ਪਰ ਸਹਾਇਤਾ ਉਪਲਬਧ ਹੈ, ਜਿਵੇਂ ਕਿ ਯੋਗ ਛੋਟੇ ਕਾਰੋਬਾਰਾਂ ਵਾਸਤੇ $20,000 ਤੱਕ ਦੀ ਗ੍ਰਾਂਟ, ਉਸ ਢੰਗ ਨਾਲ ਵਰਤੇ ਜਾਣ ਲਈ ਜਿਹੜਾ ਉਹਨਾਂ ਲਈ ਸਭ ਤੋਂ ਸਹੀ ਜਾਪਦਾ ਹੈ। ਅਸੀਂ ਛੋਟੇ ਕਾਰੋਬਾਰਾਂ ਦੀ ਹੁਣ ਅਤੇ ਜਦੋਂ COVID-19 ਸਾਡੇ ਪਿੱਛੇ ਰਹਿ ਜਾਵੇਗਾ, ਸਾਰੇ ਭਾਈਚਾਰੇ ਦੀ ਸੇਵਾ ਕਰਨ ਵਿੱਚ ਸਹਾਇਤਾ ਕਰਨ ਲਈ ਕੰਮ ਕਰ ਰਹੇ ਹਾਂ। ontario.ca/COVID-support ਤੇ ਅਪਲਾਈ ਕਰੋ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ, ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 cents ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 202-905-452-0004, 905-452-0004 ਤੇ ਸੰਪਰਕ ਕੀਤਾ ਜਾ ਸਕਦਾ।
ਸੁਣੋ ਜੀ, ਕਿਉਂ ਨਾ ਆਪਾਂ ਇੱਕ ਗ੍ਰੈਂਡ ਪਾਰਟੀ ਕਰੀਏ।
ਗ੍ਰੈਂਡ ਪਾਰਟੀ? ਉਹ ਨਾ ਕਿਸੇ ਦਾ ਜਨਮ ਦਿਨ, ਨਾ ਐਨਿਵਰਸਰੀ, ਤੇ ਨਾ ਕਿਸੇ ਦਾ ਵਿਆਹ, ਤੇ ਪਾਰਟੀ ਕਾਦੀ?
ਹਾਂ, ਘਰ ਲੱਭਣ 'ਚ ਅਸੀਂ ਫਿਰਦੇ ਸੀ ਦਰ ਦਰ, ਪਰ ਭਲਾ ਹੋਵੇ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦਵਾਇਆ ਸਾਡੇ ਸੁਪਨਿਆਂ ਦਾ ਘਰ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਲੈਣਾ ਆਪਣਾ ਡ੍ਰੀਮ ਹਾਊਸ, ਤਾਂ ਅੱਜ ਹੀ ਸੰਪਰਕ ਕਰੋ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਨਾਲ। ਜੇ ਚਾਹੁੰਦੇ ਹੋ ਆਪਣੇ ਘਰ ਦਾ ਵੱਧ ਤੋਂ ਵੱਧ ਮੁੱਲ, ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਇਨ ਕੰਡੋਮੀਨੀਅਮ, ਹਾਊਸ ਕਮਰਸ਼ੀਅਲ ਜਾਂ ਟਰੱਕ ਯਾਰਡ, ਐਨੀਵੇਅਰ, GTA ਦੇ ਅੰਦਰ ਹੋਵੇ ਜਾਂ ਬਾਹਰ, ਯਾਦ ਰੱਖੋ ਜਤਿੰਦਰ ਗੰਡਮ। ਕਾਲ 647-225-0606।
ਸਿਰਫ ਤੁਹਾਡੀ ਇੱਕ ਕਾਲ ਕਰੇਗੀ ਤੁਹਾਡਾ ਡ੍ਰੀਮ ਪੂਰਾ।
ਭੂਖ ਲੱਗੀ ਹੋ ਲੰਚ ਵਾਲੀ ਜਾਂ ਸਨੈਕ ਵਾਲੀ, ਸਮੋਸਾ ਮਿਲ ਜਾਏ ਤੋ ਬਸ ਹਾਈ ਫਾਈਵ, ਅਰੇ ਦੇ ਤਾਲੀ। ਸਵਾਦਿਸ਼ ਵੈਰਾਈਟੀ ਮਜ਼ੇ ਲੈ ਕੇ ਖਾਓਗੇ, ਮੂੰਹ ਮੇ ਪਾਣੀ ਆ ਗਿਆ। ਟੇਸਟ ਕਰਨਾ ਚਾਹੋਗੇ ਬਰਾੜ ਕੇ ਕ੍ਰਿਸਪੀ ਸਮੋਸਾਸ ਵਿਦ ਚਟਨੀ? ਆਹਾ, ਮਜ਼ੇਦਾਰ, ਐਨੀਵੇਅਰ, ਐਨੀ ਟਾਈਮ।
ਅਬ ਇੰਜੋਏ ਸਮੋਸਾਸ ਵਿਦ ਯੋਰ ਫੇਵਰੇਟ ਫਲੇਵਰ, ਨਾਟ ਜਸਟ ਆਲੂ, ਤੰਦੂਰੀ ਪਨੀਰ, ਡੋਸਾ ਮਸਾਲਾ, ਸਪਿਨਚ ਐਂਡ ਪਨੀਰ, ਇੱਕ ਵਾਰ ਖਾਓ ਤੋ ਖਾਤੇ ਰਹਿ ਜਾਓ। ਨਾਓ ਅਵੇਲੇਬਲ ਐਟ ਗ੍ਰੋਸਰੀ ਸਟੋਰਸ ਨੀਅਰ ਯੂ।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਿਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰਹਿਣ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ, ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600, 416-302-3600।
302-3600 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ, ਤੇ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ, ਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਸਪਾਂਸਰ ਕੀਤਾ ਜਾ ਰਿਹਾ LP ਰੂਫਿੰਗ ਦੇ ਬਾਈ ਬਲਵਿੰਦਰ ਹੋਣੀ। ਸੋ ਤੁਸੀਂ ਉਹਨਾਂ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ, ਜੇਕਰ ਘਰ ਦੀ ਛੱਤ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਛੱਤ ਦੇ ਵਿੱਚ ਰਿਪੇਅਰ ਕਰਵਾਉਣ ਵਾਲੀ ਹੈ, ਤਾਂ ਤੁਸੀਂ ਬਾਈ ਬਲਵਿੰਦਰ ਹੋਣਾ ਨੂੰ ਜ਼ਰੂਰ ਇੱਕ ਵਾਰ ਸੰਪਰਕ ਕਰ ਲੈਣਾ। LP ਰੂਫਿੰਗ ਹੈ ਜਿਹੜੀ, ਉਹਦਾ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ 416-662-1490 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-662 1490 ਤੇ ਸੰਪਰਕ ਕੀਤਾ ਜਾ ਸਕਦਾ। ਤੇ ਫ੍ਰੈਂਡ ਫਰਨੀਚਰ ਦੀ ਟੀਮ ਹੈ ਜਿਹੜੀ ਉਹ ਕੈਂਬਰਿਜ ਦੇ ਵਿੱਚ, ਕੈਂਬਰਿਜ ਸ਼ਹਿਰ ਦੇ ਵਿੱਚ ਕੈਂਬਰਿਜ ਹੋਟਲ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਐਗਜੀਬਿਸ਼ਨ ਹੈ ਇੱਕ ਲਾਈ ਹੋਈ ਆ, ਟੈਂਟ ਸੇਲ ਲਾਈ ਹੋਈ ਆ। ਤੁਸੀਂ 7 ਵਜੇ ਤੱਕ ਸ਼ਾਮ ਦੇ ਜੇ ਕੈਂਬਰਿਜ ਦੇ ਨੇੜਤੜੇ ਆਸੇ ਪਾਸੇ ਹੋ ਤੇ ਜਾ ਕੇ ਮਹਿਕ ਰੇਡੀਓ ਦਾ ਹਵਾਲਾ ਦੇ ਦਿਓ ਤੇ ਤੁਹਾਨੂੰ ਡੈਫੀਨੇਟਲੀ ਉੱਥੋਂ ਡਿਸਕਾਊਂਟ ਮਿਲੇਗਾ। ਜਾਂ ਦੱਸ ਦਿਓ ਕਿ ਰਾਜਵੀਰ ਹੋਣਾ ਨੇ ਕਿਹਾ ਸੀ ਸਪੈਸ਼ਲ ਡਿਸਕਾਊਂਟ ਤੁਹਾਨੂੰ ਉੱਥੇ ਮਿਲ ਜਾਏਗਾ। ਤੇ ਰਮਨ ਜੀ ਸਾਡੇ ਨਾਲ ਹੋਲਡ ਤੇ ਨੇ, ਰਮਨ ਜੀ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਰਮਨ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੋ ਅਹੈਡ ਪਲੇ।
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪਿਛਲੇ ਕਰੀਬ 3 ਮਹੀਨਿਆਂ ਤੋਂ ਦਿੱਲੀ ਦੇ ਵੱਖ ਵੱਖ ਸਰਹੱਦਾਂ ਤੇ ਡਟੇ ਹੋਏ ਨੇ। ਅਜਿਹੇ ਚ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਦੀਆਂ ਟੀਮਾਂ ਛੇਤੀ ਹੀ ਉਹਨਾਂ ਸੂਬਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਨਗੀਆਂ ਜਿੱਥੇ ਕੁਝ ਹੀ ਸਮੇਂ ਚ ਚੋਣਾਂ ਹੋਣ ਵਾਲੀਆਂ ਨੇ। ਰਾਜੇਵਾਲ ਨੇ ਕਿਹਾ ਕਿ ਉਹ ਕਿਸੇ ਪਾਰਟੀ ਨੂੰ ਆਪਣਾ ਸਮਰਥਨ ਨਹੀਂ ਦੇਣਗੇ, ਬਲਕਿ ਲੋਕਾਂ ਨੂੰ ਇਹ ਸਮਝਾਉਣਗੇ ਕਿ ਉਹ ਅਜਿਹੇ ਉਮੀਦਵਾਰਾਂ ਨੂੰ ਵੋਟਾਂ ਦੇਣ ਜੋ ਬੀਜੇਪੀ ਉਮੀਦਵਾਰਾਂ ਨੂੰ ਹਰਾਉਣ ਦਾ ਦਮ ਰੱਖਦਾ ਹੋਵੇ। ਰਾਜੇਵਾਲ ਨੇ ਕਿਹਾ ਕਿ ਉਹ ਲੋਕਾਂ ਨੂੰ ਇਹ ਵੀ ਦੱਸਣਗੇ ਕਿ ਕਿਸਾਨਾਂ ਪ੍ਰਤੀ ਬੀਜੇਪੀ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਰਵੱਈਆ ਕੀ ਹੈ। ਇਸ ਤੋਂ ਇਲਾਵਾ ਰਾਜੇਵਾਲ ਨੇ ਆਉਂਦੀ 6 ਮਾਰਚ ਨੂੰ KMP ਐਕਸਪ੍ਰੈਸ ਵੇ ਜਾਮ ਕਰਨ ਦਾ ਵੀ ਐਲਾਨ ਕੀਤਾ ਹੈ। ਉਧਰ ਕਿਸਾਨ ਲੀਡਰ ਯੁਗੇਂਦਰ ਯਾਦਵ ਨੇ ਵੀ 10 ਟਰੇਡ ਯੂਨੀਅਨਾਂ ਦੇ ਫੈਸਲੇ ਬਾਰੇ ਦੱਸਦੇ ਕਿਹਾ ਕਿ ਸਰਕਾਰ ਦੀ ਹਰ ਖੇਤਰ ਚ ਨਿੱਜੀਕਰਨ ਦੀ ਨੀਤੀ ਖਿਲਾਫ 15 ਮਾਰਚ ਨੂੰ ਪੂਰੇ ਦੇਸ਼ ਦੇ ਮਜ਼ਦੂਰ ਤੇ ਕਰਮਚਾਰੀ ਸੜਕਾਂ ਤੇ ਉਤਰਨਗੇ ਤੇ ਰੇਲਵੇ ਸਟੇਸ਼ਨਾਂ ਤੇ ਵੀ ਧਰਨੇ ਦੇਣਗੇ। ਆਉਂਦੀ 12 ਮਾਰਚ ਨੂੰ ਕੋਲਕਾਤਾ ਚ ਕਿਸਾਨ ਰੈਲੀ ਕਰਨਗੇ ਤੇ ਬੀਜੇਪੀ ਖਿਲਾਫ਼ ਕਿਸਾਨਾਂ ਦੀ ਚਿੱਠੀ ਵੀ ਲੈ ਕੇ ਜਾਣਗੇ ਤੇ ਲੋਕਾਂ ਨੂੰ ਮਿਲਣਗੇ। ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਦੂਜਾ ਦਿਨ ਰਿਹਾ। ਪਹਿਲੇ ਦਿਨ ਭਾਰੀ ਹੰਗਾਮੇ ਦੇ ਨਾਲ ਸ਼ੁਰੂ ਹੋਏ ਸੈਸ਼ਨ ਵਿਚ ਅੱਜ ਤੂੰ ਤੂੰ ਮੈਂ ਮੈਂ ਵਾਲਾ ਮਾਹੌਲ ਬਣ ਗਿਆ। ਦਰਅਸਲ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਆਪਸ ਦੇ ਵਿਚ ਭਿੜ ਗਏ। ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਗਿੱਲ ਨੇ ਸਾਕਾ ਨਨਕਾਣਾ ਦੇ ਕਤਲੇਆਮ ਦੌਰਾਨ ਸੁੰਦਰ ਸਿੰਘ ਮਜੀਠੀਆ ਵੱਲੋਂ ਮਹੰਤ ਨਰਾਇਣ ਦਾਸ ਨੂੰ ਕਥਿਤ ਤੌਰ ਤੇ ਹਮਾਇਤ ਦੇਣ ਦਾ ਮੁੱਦਾ ਚੁੱਕਿਆ। ਇਸ ਤੇ ਪਲਟਵਾਰ ਕਰਦਿਆਂ ਮਜੀਠੀਆ ਨੇ ਗਿੱਲ ਤੇ ਇਲਜ਼ਾਮ ਲਾਏ ਕਿ ਉਸਦੇ ਪੁਲਿਸ ਅਫਸਰ ਅਜੀਤ ਸਿੰਘ ਸੰਧੂ ਨਾਲ ਸੰਬੰਧ ਰਹੇ ਨੇ, ਜਿਸ ਨੂੰ ਅੱਤਵਾਦ ਦੇ ਦੌਰ ਤੇ ਮਸੂਮ ਸਿੱਖਾਂ ਨੂੰ ਮਾਰੇ ਜਾਣ ਦੇ ਲਈ ਜਾਣਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਪੀਕਰ ਨੂੰ ਵਿਧਾਨ ਸਭਾ ਦੇ ਜਾਰੀ ਇਜਲਾਸ ਦੇ ਵਿਚ ਕਿਸਾਨੀ ਸੰਬੰਧੀ ਮਸਲਿਆਂ ਤੇ ਚਰਚਾ ਲਈ 2 ਦਿਨ ਰੱਖੇ ਜਾਣ ਦੀ ਮੰਗ ਕੀਤੀ ਹੈ, ਜਿਸ ਤੋਂ ਅਕਾਲੀ ਦਲ ਨੇ ਸਰਕਾਰ ਨੂੰ ਸਬਜ਼ੀਆਂ ਤੇ ਫਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦਾ ਐਲਾਨ ਕਰਨ ਦੀ ਵੀ ਮੰਗ ਕੀਤੀ ਹੈ। ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਚ ਸਪੀਕਰ ਰਾਣਾ KP ਸਿੰਘ ਨੂੰ ਮੰਗ ਪੱਤਰ ਸੌਂਪਣ ਗਏ। ਵਿਧਾਇਕ ਦਲ ਨੇ ਕਿਹਾ ਕਿ 2 ਦਿਨਾਂ ਦੀ ਚਰਚਾ ਦੌਰਾਨ ਕਿਸਾਨਾਂ ਲਈ ਪੂਰਨ ਕਰਜ਼ਾ ਮਾਫ਼ੀ ਦੇ ਵਾਅਦੇ, ਕਿਸਾਨ ਆਤਮ ਹੱਤਿਆਵਾਂ ਤੇ ਕਾਂਗਰਸ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ ਜਾਵੇ ਤੇ ਇਨ੍ਹਾਂ ਹਾਲਾਤਾਂ ਚੋਂ ਨਿਕਲਣ ਦਾ ਰਾਹ ਵੀ ਤੈਅ ਕੀਤਾ ਜਾਵੇ। ਅਕਾਲੀ ਦਲ ਨੇ ਸਬਜ਼ੀਆਂ ਤੇ ਫਲਾਂ ਤੇ MSP ਦੇਣ ਨੂੰ ਕਿਸਾਨੀ ਸਮੱਸਿਆਵਾਂ ਦਾ ਫੌਰੀ ਹੱਲ ਦੱਸਿਆ ਹੈ। ਅਕਾਲੀ ਦਲ ਦੇ ਮੁਤਾਬਕ ਅਜਿਹਾ ਕਰਨ ਦੇ ਨਾਲ ਸਬਜ਼ੀਆਂ ਤੇ ਆਲੂ ਉਤਪਾਦਕਾਂ ਦੇ ਨਾਲ ਕਿੰਨੂ ਉਤਪਾਦਕਾਂ ਤੇ ਹੋਰਨਾਂ ਨੂੰ ਵੀ ਲੋੜੀਂਦੀ ਵਿੱਤੀ ਸੁਰੱਖਿਆ ਮਿਲ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ BCCI ਦੇ ਉਸ ਫੈਸਲੇ ਤੇ ਹੈਰਾਨੀ ਜਤਾਈ ਹੈ ਜਿਸ ਤੇ ਮੋਹਾਲੀ ਕ੍ਰਿਕਟ ਸਟੇਡੀਅਮ ਨੂੰ ਆਉਣ ਵਾਲੇ IPL ਦੇ ਵੈਨਿਊ ਚੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਨਾਲ ਹੀ ਕ੍ਰਿਕਟ ਬੋਰਡ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੇ ਲਈ ਆਖਿਆ ਹੈ। ਕੈਪਟਨ ਨੇ ਕਿਹਾ ਕਿ ਮੋਹਾਲੀ ਸਟੇਡੀਅਮ ਚ T20 ਟੂਰਨਾਮੈਂਟ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਵਾਇਆ ਗਿਆ ਸੀ ਤੇ ਸੁਰੱਖਿਆ ਪੱਖੋਂ ਵੀ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਸਨ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੋਹਾਲੀ ਕ੍ਰਿਕਟ ਸਟੇਡੀਅਮ ਨੂੰ IPL ਦੇ ਵੈਨਿਊ ਚੋਂ ਬਾਹਰ ਕਿਉਂ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ ਵਿਦੇਸ਼ਾਂ ਚ ਵਸੇ ਪੰਜਾਬੀਆਂ ਖਾਤਰ ਕਾਨੂੰਨੀ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਵੈਬਸਾਈਟ ਦੀ ਸ਼ੁਰੂਆਤ ਕੀਤੀ ਹੈ। NRI ਆਪਣੇ ਪਰਿਵਾਰਕ ਜਾਇਦਾਦ ਸੰਬੰਧੀ ਤੇ ਹੋਰਨਾਂ ਮਾਮਲਿਆਂ ਦੀ ਪੈਰਵਾਈ ਇਸ ਵੈਬਸਾਈਟ ਰਾਹੀਂ ਕਰ ਸਕਣਗੇ। ਪੰਜਾਬ ਸਟੇਟ ਪ੍ਰਵਾਸੀ ਭਾਰਤੀ ਕਮਿਸ਼ਨ ਦੀ ਇਸ ਵੈਬਸਾਈਟ ਨੂੰ ਪੰਜਾਬ ਦੇ ਪ੍ਰਵਾਸੀ ਭਾਰਤੀਆਂ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਸਾਣਾ ਗੁਰਮੀਤ ਸਿੰਘ ਸੋਢੀ ਨੇ ਮਿੰਨੀ ਸਕੱਤਰੇ ਸਥਿਤ ਕਮਿਸ਼ਨ ਦੇ ਦਫ਼ਤਰ ਵਿਚ ਲਾਂਚ ਕੀਤਾ ਹੈ। ਰਾਣਾ ਸੋਢੀ ਨੇ ਦੱਸਿਆ ਕਿ ਵਿਦੇਸ਼ਾਂ ਚ ਰਹਿੰਦੇ ਪੰਜਾਬੀਆਂ ਦੀਆਂ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਵਿਆਹ, ਮਾਤਾ ਪਿਤਾ ਦਰਮਿਆਨ ਬੱਚਿਆਂ ਸੰਬੰਧੀ ਝਗੜੇ, ਪਤੀ ਪਤਨੀ ਦੀ ਦੇਖ ਰੇਖ, ਵਿਆਹ ਸੰਬੰਧੀ ਸੰਪਤੀ ਦੀ ਵੰਡ, ਦੇਸ਼ ਤੋਂ ਬਾਹਰ ਬੱਚਾ ਗੋਦ ਲੈਣਾ, ਵਾਰਸ, ਗੈਰ ਕਾਨੂੰਨੀ ਪ੍ਰਵਾਸ, ਨੌਕਰੀ ਸੰਬੰਧੀ ਮਾੜੇ ਹਾਲਾਤ, ਭਾਰਤੀ ਜਾਇਦਾਦ ਦੀ ਕਿਰਾਏਦਾਰੀ, ਸੈਰੋਗੇਸੀ ਪ੍ਰਬੰਧ ਤੇ ਹੋਰਨਾਂ ਮੁੱਦਿਆਂ ਦੇ ਹੱਲ ਲਈ ਪੰਜਾਬ ਰਾਜ NRI ਕਮਿਸ਼ਨ ਦਾ ਗਠਨ ਸਾਲ 2011 ਚ ਕੀਤਾ ਗਿਆ ਸੀ, ਪਰ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਦੇ ਹੱਲ ਲਈ ਲੋੜੀਂਦੇ ਦਸਤਾਵੇਜ਼ਾਂ ਤੇ ਸੂਚਨਾ ਦੇ ਆਦਾਨ ਪ੍ਰਦਾਨ ਦੀ ਘਾਟ ਲੜਕ ਰਹੀ ਸੀ, ਜਿਸ ਨੂੰ ਪੂਰਾ ਕਰਨ ਲਈ ਇਹ ਵੈਬਸਾਈਟ ਲਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੈਬਸਾਈਟ ਦੇ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਚ ਬੈਠੇ ਪ੍ਰਵਾਸੀ ਭਾਰਤੀ ਕੁਝ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੂੰ ਵੈਬਸਾਈਟ ਤੇ ਆਪਣੀ ਪਰੇਸ਼ਾਨੀ ਨਾਲ ਸੰਬੰਧਤ ਚੈੱਕਲਿਸਟ ਮੁਤਾਬਕ ਆਪਣੀ ਸ਼ਿਕਾਇਤ ਦਰਜ ਕਰਾਉਣੀ ਹੋਵੇਗੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਭਵਿੱਖ 'ਚ ਅਗਲੇਰੀ ਜਾਣਕਾਰੀ ਜਾਂ ਕਾਰਵਾਈ ਦੇ ਲਈ ਵਿਲੱਖਣ ਨੰਬਰ ਦਿੱਤਾ ਜਾਏਗਾ। ਗੁਜਰਾਤੀਆਂ ਸਥਾਨਕ ਚੋਣਾਂ ਚ ਬੀਜੇਪੀ ਨੇ ਵੱਡੀ ਜਿੱਤ ਹਾਸਲ ਕੀਤੀ। ਇੱਥੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ। ਕਾਂਗਰਸ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਗੁਜਰਾਤ ਚ ਕਾਂਗਰਸ ਪ੍ਰਧਾਨ ਅਮਿਤ ਚਾਵੜਾ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ। ਹਰਿਆਣਾ ਦੀ ਖਾਪ ਪੰਚਾਇਤ ਵੱਲੋਂ ਪੈਟਰੋਲ ਦੀ ਕੀਮਤ ਦੁੱਧ ਵੇਚਣ ਦੇ ਫੈਸਲੇ ਦਾ ਅਸਰ ਦਿਖਾਈ ਦੇਣ ਲੱਗਾ। ਐਲਾਨ ਦੇ ਪਹਿਲੇ ਹੀ ਦਿਨ ਜੀਂਦ ਸਥਿਤ ਮਿਲਕ ਪਲਾਂਟ ਚ 17,000 ਲੀਟਰ ਦੁੱਧ ਦੀ ਘਾਟ ਪਹੁੰਚੀ ਹੈ। ਇਹ ਕਮੀ ਸਿਰਫ 4 ਪਿੰਡਾਂ ਵੱਲੋਂ ਦੁੱਧ ਦੀ ਸਪਲਾਈ ਨਾ ਦੇਣ ਕਰਕੇ ਹੋਈ ਹੈ। ਮਿਲਕ ਪਲਾਂਟ ਰੋਜ਼ਾਨਾ 1.5 ਲੱਖ ਲੀਟਰ ਦੁੱਧ ਖਰੀਦਦਾ ਹੈ। ਜੀਂਦ ਦੇ ਨੇੜੇ ਪਿੰਡ ਝਾਂਜ ਦੇ ਰਹਿਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ 100 ਰੁਪਏ ਲੀਟਰ ਪੈਟਰੋਲ ਕਰ ਸਕਦੀ ਹੈ ਤਾਂ ਉਹ ਵੀ ਦੁੱਧ ਦੀ ਕੀਮਤ 100 ਰੁਪਏ ਤੋਂ ਪਾਰ ਭੇਜ ਕੇ ਸਰਕਾਰ ਦੀਆਂ ਅੱਖਾਂ ਖੋਲ ਸਕਦੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ 'ਚ ਲੱਗੇ ਧਰਨੇ 'ਚ ਰੋਜ਼ਾਨਾ 5,000 ਲੋਕ ਲੰਗਰ ਛਕਦੇ ਨੇ, ਜਿਸ ਵਿੱਚ ਦੁੱਧ ਦੀ ਕਾਫੀ ਲਾਗਤ ਹੁੰਦੀ ਹੈ। ਬਚਦਾ ਦੁੱਧ ਦਿੱਲੀ ਬਾਰਡਰ ਤੇ ਪਹੁੰਚਾ ਦਿੰਦੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਸਰਕਾਰ 3 ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਹਨਾਂ ਸਮਾਂ ਅੰਦੋਲਨ ਜਾਰੀ ਰਹੇਗਾ ਤੇ ਸਰਕਾਰ ਨੂੰ ਦੁੱਧ ਉਹ ਨਹੀਂ ਵੇਚਣਗੇ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਬਿੰਨਿਆ। ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੂੰ ਇੱਕ ਵਾਰ ਫਿਰ ਤੋਂ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਿਨਾਂ ਸੋਚੇ ਸਮਝੇ ਲਏ ਗਏ ਅਜਿਹੇ ਫੈਸਲੇ ਕਾਰਨ ਹੀ ਅੱਜ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਸੰਗਠਿਤ ਖੇਤਰ ਖੰਡਰ ਬਣ ਗਿਆ। ਡਾਕਟਰ ਮਨਮੋਹਨ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਸੂਬਿਆਂ ਨਾਲ ਬਕਾਇਦਾ ਸਲਾਹ ਮਸ਼ਵਰਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਸਮੱਸਿਆ ਨੂੰ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਆਰਜ਼ੀ ਉਪਾਅ ਰਾਹੀਂ ਛੁਪਾਇਆ ਨਹੀਂ ਜਾ ਸਕਦਾ। ਇਹ ਸੰਕਟ ਛੋਟੇ ਤੇ ਦਰਮਿਆਨੇ ਸੈਕਟਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦਿੱਲੀ ਦੀ ਸਰਹੱਦ ਤੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵਿਰੋਧ ਲੰਬੇ ਸਮੇਂ ਤੋਂ ਚੱਲ ਰਿਹਾ। ਇਸ ਕਾਰਨ ਬਾਰਡਰ ਤੇ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਕਿ ਕਿਸਾਨ ਦਿੱਲੀ ਦੇ ਵਿੱਚ ਦਾਖਲ ਨਾ ਹੋ ਸਕਣ। ਇਸ ਨਾਲ ਹੀ ਅੱਜ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਗਾਜ਼ੀਪੁਰ ਸਰਹੱਦ ਤੇ ਦਿੱਲੀ ਪੁਲਿਸ ਵੱਲੋਂ NH9 ਹਾਈਵੇ ਫਲਾਈਓਵਰ ਦੀ ਇੱਕ ਸੜਕ ਖੋਲੀ ਗਈ ਹੈ। ਇਸ ਕਰਕੇ ਗਾਜ਼ੀਆਬਾਦ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸੂਬੇ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਪੂਰੀ ਤਾਕਤ ਇਹਨਾਂ ਚੋਣਾਂ ਦੇ ਵਿੱਚ ਲਾਈ ਜਾ ਰਹੀ ਹੈ। ਇਸ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਦੇ ਮੱਦੇਨਜ਼ਰ ਬੰਗਾਲ 'ਚ 20 ਰੈਲੀਆਂ ਜਦਕਿ ਗੁਆਂਢੀ ਸੂਬੇ ਅਸਮ 'ਚ 6 ਰੈਲੀਆਂ ਕਰਨਗੇ। ਇਸ ਨਾਲ ਹੀ ਬੰਗਾਲ ਯੂਨਿਟ ਵੱਲੋਂ PM ਮੋਦੀ ਦੀਆਂ 25 ਤੋਂ 30 ਰੈਲੀਆਂ ਦੀ ਮੰਗ ਕੀਤੀ ਗਈ ਸੀ, ਪਰ ਫਿਲਹਾਲ 20 ਰੈਲੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਚੋਣਾਂ ਕਿਸਾਨਾਂ ਵੱਲੋਂ 3 ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਉਨ੍ਹਾਂ ਦੇ ਸਭ ਤੋਂ ਲੰਬੇ ਤੇ ਸ਼ਾਂਤਮਈ ਢੰਗ ਨਾਲ ਹੋ ਰਹੇ ਪ੍ਰਦਰਸ਼ਨ ਕਰਕੇ ਵੀ ਖਾਸ ਨੇ, ਕਿਉਂਕਿ ਕਿਸਾਨਾਂ ਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ਼ ਲੜਾਈ ਕਿਸੇ 1 ਜਾਂ 2 ਸੂਬਿਆਂ ਤੱਕ ਸੀਮਤ ਨਹੀਂ ਹੈ, ਸਗੋਂ ਦੇਸ਼ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਇਹ ਲੜਾਈ ਜਾਰੀ ਹੈ। ਹਰਿਆਣਾ ਦੇ DGP ਮਨੋਜ ਯਾਦਵ ਹੁਣ ਇੱਕ ਹੋਰ ਸਾਲ ਲਈ ਹਰਿਆਣਾ 'ਚ ਆਪਣੀਆਂ ਸੇਵਾਵਾਂ ਦੇਣਗੇ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਮੁਤਾਬਕ ਮਨੋਜ ਨੇ ਜੋ ਸੈਂਟਰਲ ਡੈਪੂਟੇਸ਼ਨ ਤੇ ਵਾਪਸ ਪਰਤਣਾ ਸੀ, ਉਹਨਾਂ ਨੂੰ ਅਗਲੇ 1 ਸਾਲ ਲਈ ਆਪਣੇ ਅਹੁਦੇ ਤੇ ਬਣੇ ਰਹਿਣ ਦੇ ਹੁਕਮ ਦਿੱਤੇ ਗਏ ਨੇ। ਇਸ ਨਾਲ ਹੀ ਦਿਓ ਆਗਿਆ ਅੱਜ ਦੇ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
ਬੜਾ ਕਹਿੰਦੇ ਸੀ ਨਵੇਂ ਘਰ 'ਚ ਜਾਵਾਂਗੇ, ਨਵੇਂ ਘਰ 'ਚ ਜਾਵਾਂਗੇ, ਹੁਣ ਤੇ ਨਾਂ ਨਹੀਂ ਲੈਂਦੇ।
ਉਹ ਕਹਿਣਾ ਸੌਖਾ ਆ ਪਰ ਕਰਨਾ ਬੜਾ ਔਖਾ ਆ।
ਉਹ ਪਵਿੱਤਰ ਸਿੰਘ ਜੋਹਲ ਹੋਰਾਂ ਦੇ ਹੁੰਦਿਆਂ ਕੁਝ ਔਖਾ ਨਹੀਂ ਹੈ। ਸੈਂਚੁਰੀ 21 ਮਿਲੇਨੀਅਮ ਇਨਕਾਰਪੋਰੇਟ ਦੇ ਪਵਿੱਤਰ ਸਿੰਘ ਜੋਹਲ, ਜਿਨ੍ਹਾਂ ਕੋਲ ਹੈ 15 ਸਾਲ ਦਾ ਤਜੁਰਬਾ, ਇਹ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀਜ਼ ਵਿੱਚ ਡੀਲ ਕਰਦੇ ਨੇ। ਤੁਸੀਂ ਸਮਾਲ ਪ੍ਰਾਪਰਟੀ ਲੈਣੀ ਹੋਵੇ ਜਾਂ 7 ਮਿਲੀਅਨ ਪਲਾਜ਼ਾ ਜਾਂ ਹਾਈ ਰਾਈਜ਼ ਬਿਲਡਿੰਗ, ਕਾਰ ਵੇਚਣਾ ਹੋਵੇ ਜਾਂ ਖਰੀਦਣਾ, ਬਹੁਤ ਸਾਰੀਆਂ ਪ੍ਰਾਪਰਟੀਜ਼ ਜੋ MLS ਤੇ ਨਹੀਂ ਹਨ ਉਹ ਵੀ ਇਹਨਾਂ ਕੋਲ ਮਿਲ ਜਾਂਦੀਆਂ ਨੇ। ਨਾਲ ਹੀ ਮੋਰਗੇਜ ਜਾਂ ਕਾਨੂੰਨੀ ਕਿਸੇ ਵੀ ਕਿਸਮ ਦੀ ਸਲਾਹ ਵੀ ਦਿੰਦੇ ਨੇ। ਬ੍ਰੈਂਪਟਨ ਤੇ ਬਰਲਿੰਗਟਨ ਵਿੱਚ ਹੈ ਕਮਰਸ਼ੀਅਲ ਕੌਂਡੋ ਯੂਨਿਟ ਮੈਨੂਫੈਕਚਰਿੰਗ ਪੈਕੇਜਿੰਗ, ਵੇਅਰ ਹਾਊਸਿਸ ਜਾਂ ਕਿਸੇ ਵੀ ਕੰਮ ਲਈ 900 ਤੋਂ 10,000 ਸਕੁਆਇਰ ਫੀਟ ਦੇ। ਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਬਿਜ਼ਨਸ ਲਾਈਕ ਗ੍ਰੋਸਰੀ ਸਟੋਰ, ਪੀਜ਼ਾ ਰੈਸਟੋਰੈਂਟ, ਕਨਵੀਨੀਅੰਸ ਸਟੋਰ ਜਾਂ ਆਟੋਮੈਟਿਕ ਬਿਜ਼ਨਸ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਪਵਿੱਤਰ ਸਿੰਘ ਜੋਹਲ, ਸੇਲਸ ਰਿਪ੍ਰੈਜੈਂਟੇਟਿਵ, ਸੈਂਚੁਰੀ 21 ਮਿਲੇਨੀਅਮ, 181 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, 416-993-1321।
ਬਾਬਾ ਜੀ ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿਕਲੀਏ ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ 에ਅਰ ਕੰਪਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ। ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇਨਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ ਤੁਸੀਂ ਵੀ ਆਓ ਕਲੀਅਰੈਂਸ ਔਰ ਰਦਰਫੋਰਡ ਦੇ ਬਿਲਕੁਲ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨੋਆ 905-451 10905-451-6710।
ਸਿਆਣੇ ਕਹਿੰਦੇ ਆ ਘਰ ਦੇ ਭਾਗ ਘਰ ਦੀ ਡਿਓੜੀ ਤੋਂ ਪਤਾ ਲੱਗਦੇ ਨੇ।
ਨਹੀਂ ਜੀ, ਘਰ ਦੇ ਭਾਗ ਘਰ ਦੀ ਕਿਚਨ ਤੇ ਬਾਥਰੂਮ ਤੋਂ ਪਤਾ ਲੱਗਦੇ ਨੇ।
ਡਿਓੜੀ ਤੋਂ?
ਕਿਚਨ ਤੇ ਬਾਥਰੂਮ ਤੋਂ।
ਓ ਡਿਓੜੀ ਤੋਂ,
ਮੈਂ ਕਹਿ ਰਹੀ ਹਾਂ ਨਾ, ਕਿਚਨ ਤੇ ਬਾਥਰੂਮ ਤੋਂ। ਤੁਸੀਂ ਵੀ ਜੇ ਆਪਣੇ ਕਿਚਨ ਤੇ ਬਾਥਰੂਮ ਦਾ ਕੰਮ ਐਕਸ਼ਨ ਕਿਚਨ ਐਂਡ ਬਾਥ ਤੋਂ ਕਰਵਾਓਗੇ ਤਾਂ ਤੁਸੀਂ ਵੀ ਸਭ ਨੂੰ ਇਹੀ ਸਮਝਾਓਗੇ। ਕੰਟੈਕਟ ਫੋਰ ਕਿਚਨ ਬਾਥਰੂਮ cabinet and designs. Action Kitchen and Bath. Call 905-799-7277. 8 Strathern Avenue, Brampton.
हाँ जी, एक पैराडिकल कंपनी ट्रैफिक टिकट मिल गई है ओंटारियो जहाँ यूएसए दे अपना ड्राइविंग अब्सट्रैक्ट जहाँ CVOR साफ सुथरा रखने लिए जहाँ स्मॉल क्लेम्स कोर्ट मैटर है तुसी किसे दावा कर रहे हैं जब तुहाडे ते किसी ने दावा कर देता है जहाँ तुहाडे विरुद्ध जजमेंट हो गई है जहाँ तुहाडा किरायेदार तुहानू किराया नहीं दे रहे हैं उसनू कढ़ना है जहाँ सिटी बाय लॉ की कोई उलंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नू फोन करो 905-451-9777 905-451-9777 चार मैली ड्राइव यूनिट 23 ब्रैम्पटन दे विच इथे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन
ओ जीटी रोड ते दुहाइयां पावे यारां दा ट्रक बल्लीए ओ जी ए गीत सिर्फ मैं नहीं सगो हर ट्रक ओनर गाउंदा जेड़ा ब्रैम्पटन ट्रक रिपेयर एंड टायर सेंटर तो अपने ट्रक दी रिपेयर करवाउंदा ब्रैम्पटन ट्रक रिपेयर एंड टायर सेंटर जिथे मिलदी है तसल्ली बख्श अते भरोसेमंद सर्विस बेस्ट सर्विस स्टेशन इन ट्रक इंडस्ट्री प्रोफेशनल एंड कोऑपरेटिव स्टाफ फ्लीट मेंटेनेंस हैवी ट्रक रिपेयर वेल्डिंग एंड टायर्स लई अज ही संपर्क करो गुरप्रीत जा महिंदर नाल कॉल 905-790-1221 यानी कि 905-790-1221 3 एल्फर्ट क्यूने बुलेवार्ड यूनिट 1 ब्रैम्पटन ऑन L64K3
ट्रक दी रिपेयर
सेफ्टी या येलो स्टिकर लग
कर्जे ने है मेरी रातां दी नींद ते दिन दा चैन गवाया
ताही ता VSR ला ऑफिस तुहाडे हक सच ते इंसाफ दा पहरेदार बन के आया गार्निशमेंट ऑर्डर पावर ऑफ सेल नोटिस या कोई कोर्ट नोटिस दी होवे गल
ता VSR ला ऑफिस करणगे इस दा हल
डेट सेटलमेंट कंज्यूमर प्रपोजल बैंक्रप्सी
या क्रेडिट रीएस्टैब्लिशमेंट विच तुहाडी मदद कर सकदे ने VSR ला ऑफिस नु कॉल मिलाओ
416-602-0002 ते 416-602-0002
ਜੀ ਦੋਸਤੋ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ ਸੋ ਮੈਂ ਰਾਜਵੀਰ ਬੋਪਰਾ ਜਗਰਾਜ ਉਹਨਾਂ ਦੀ ਗੈਰਾਜ ਦੇ ਵਿੱਚ ਪ੍ਰੋਗਰਾਮ ਤੁਹਾਡੇ ਰੂਬਰੂ ਕਰ ਰਿਹਾ ਹਾਂ ਸੋ BSR ਲਾ ਆਫਿਸ ਜਿਹੜੇ ਹੈਗੇ ਆ ਬਿਕਰਮਜੀਤ ਸਿੰਘ ਰੰਧਾਵਾ ਸਾਹਿਬ ਜਿਵੇਂ ਕਿ ਤੁਸੀਂ ਕਮਰਸ਼ੀਅਲ ਦੇ ਵਿੱਚ ਹੀ ਸੁਣਿਆ ਸੋ ਤੁਸੀਂ ਕੋਈ ਲੀਗਲ ਐਡਵਾਈਸ ਲੈਣੀ ਹੋਵੇ ਤਾਂ ਨਾਲ ਦੀ ਨਾਲ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਐਡ ਕਰ ਸਕਦੇ ਆਪਾਂ ਜੇ ਤੁਸੀਂ ਕਿਸੇ ਘਰ ਜਾਂ ਕਮਰਸ਼ੀਅਲ ਕੋਈ ਲੀਜ਼ ਆ ਜਾਂ ਉਹਦੀ ਕਲੋਜ਼ਿੰਗ ਕਰਵਾਉਣੀ ਹੋਵੇ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਡੈਟ ਕੰਸੋਲੀਡੇਸ਼ਨ ਦਾ ਕੋਈ ਵੀ ਕੰਮ ਆ ਤੁਹਾਡਾ ਤਾਂ ਵੀ ਤੁਸੀਂ ਬਿਕਰਮਜੀਤ ਸਿੰਘ ਰੰਧਾਵਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਇਹਨਾਂ ਦਾ ਸਭ ਤੋਂ ਪਹਿਲਾਂ ਨੋਟ ਕਰਕੇ ਰੱਖ ਲਓ 416-875-0024 ਤੇ ਗੱਲਬਾਤ ਕੀਤੀ ਜਾ ਸਕਦੀ ਹੈ 416-875-0024 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕ੍ਰੈਡਿਟ ਸਕੋਰ ਆ ਜਿਹੜਾ ਉਹ ਤੁਹਾਡਾ ਕਿਤੇ ਘਟਦਾ ਤਾਂ ਨਹੀਂ ਹੈ ਕਿਹੜੀਆਂ ਕਾਰਨਾਂ ਕਰਕੇ ਘਟਦਾ ਕੀ ਸਾਨੂੰ ਕਰਨਾ ਚਾਹੀਦਾ ਕੀ ਕ੍ਰੈਡਿਟ ਰਿਪੇਅਰ ਹੋ ਜਾਂਦਾ ਜਾਂ ਗੱਲਾਂ ਹੀ ਨੇ ਬਿਕਰਮਜੀਤ ਸਿੰਘ ਰੰਧਾਵਾ ਸਾਹਿਬ ਦੱਸਣਗੇ ਬਿਕਰਮਜੀਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ ਬੋਪਰਾਏ ਸਾਹਿਬ ਥੈਂਕ ਯੂ ਸੋ ਮੱਚ ਤੁਸੀਂ ਟਾਈਮ ਦਿੱਤਾ ਔਰ ਤੁਹਾਡਾ ਕੁਐਸਚਨ ਬੜਾ ਵੈਲਿਡ ਆ ਵੀ ਕ੍ਰੈਡਿਟ ਰਿਪੇਅਰ ਹੋ ਸਕਦੀ ਕਿ ਨਹੀਂ ਹੋ ਸਕਦੀ ਇਹ ਇੱਕ ਮੈਂ ਆਪਣੇ ਸੁਣਨ ਵਾਲਿਆਂ ਨੂੰ ਜਾਣਕਾਰੀ ਵੀ ਦੇਣਾ ਚਾਹੁੰਦਾ ਵੀ ਜਿਹੜੀ ਤੁਸੀਂ ਇਹ ਮੈਂ ਕੋਈ ਲੀਗਲ ਐਡਵਾਈਸ ਨਹੀਂ ਦੇ ਰਿਹਾ ਮੈਂ ਇੱਕ ਤੁਹਾਡੇ ਅੱਗੇ ਤੱਤ ਪੇਸ਼ ਕਰ ਰਿਹਾ ਕ੍ਰੈਡਿਟ ਰਿਪੇਅਰ ਹੋ ਸਕਦਾ ਹੋਇਆ ਹੁੰਦਾ ਅਸੀਂ ਕਈ ਵਾਰ ਤੁਸੀਂ ਨੋਟ ਕਰੋਗੇ ਕਈ ਵਾਰ ਸਾਡੀ ਕਾਰ ਅਸੀਂ ਲੈਣੀ ਆ ਉਹ ਸਾਡਾ ਕ੍ਰੈਡਿਟ ਬਿਊਰੋ ਪੁੱਲ ਕਰ ਲੈਂਦੇ ਨੇ ਮੋਰਗੇਜ ਲੈਣੀ ਆ ਕ੍ਰੈਡਿਟ ਬਿਊਰੋ ਪੁੱਲ ਕਰ ਲੈਂਦੇ ਨੇ ਬੈਂਕਸ ਨੇ ਮੋਸਟਲੀ ਕੰਸੈਂਟ ਲਏ ਹੁੰਦੇ ਨੇ ਇਹ ਨਟਸ਼ੈਲ ਇਹ ਹੈਗਾ ਵੀ ਜਦੋਂ ਵੀ ਤੁਹਾਡਾ ਕੋਈ ਵੀ ਕ੍ਰੈਡਿਟ ਬਿਊਰੋ ਤੁਹਾਡੇ ਕੰਸੈਂਟ ਤੋਂ ਬਗੈਰ ਪੁੱਲ ਕਰਦਾ ਜੇ ਉਹ ਕ੍ਰੈਡਿਟ ਬਿਊਰੋ 'ਤੇ ਤੁਹਾਡੇ ਆ ਵੀ ਗਈ ਇਨਕੁਆਇਰੀ ਇੱਥੇ ਲਾਜ਼ ਨੇ ਤੁਸੀਂ ਉਹ ਇਨਕੁਆਇਰੀ ਆਊਟ ਕਰਵਾ ਸਕਦੇ ਹੋ ਸੋ ਇੱਕ ਇਹ ਚੀਜ਼ ਹੋ ਜਾਂਦੀ ਆ ਕੋਈ ਵੀ ਤੁਹਾਡੇ ਕ੍ਰੈਡਿਟ ਬਿਊਰੋ 'ਤੇ ਬਾਏ ਮਿਸਟੇਕ ਜਿਹੜੀ ਚੀਜ਼ ਪੈ ਗਈ ਆ ਵੀ ਕੈਨ ਟੇਕ ਇਟ ਆਊਟ ਉਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ ਇਸੇ ਚੀਜ਼ ਦਾ ਲੋਕ ਹਜ਼ਾਰਾਂ ਡਾਲਰ ਲੈ ਜਾਂਦੇ ਨੇ ਇਹ ਇੱਕ ਸਿਰਫ ਜਾਣਕਾਰੀ ਹੈ ਜਿਹੜੀ ਕਿ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਵੀ ਐਵੇਂ ਆਪਣਾ ਮਿਸਯੂਜ਼ ਨਾ ਕਰਵਾਓ ਸਾਰਾ ਕੁਝ ਲਾਜ਼ ਬਣੇ ਨੇ ਤੁਹਾਨੂੰ ਥੋੜ੍ਹੀ ਜਿਹੀ ਜੇ ਰਿਸਰਚ ਕਰ ਸਕਦੇ ਹੋ ਆਪ ਕਰ ਲਓ ਜੇ ਤੁਹਾਨੂੰ ਜ਼ਰੂਰਤ ਹੈ ਸਾਡੀ ਬਈ ਇਹਨਾਂ ਨੇ ਤੁਸੀਂ ਕਿਸੇ ਲੋਇਰ ਦੇ ਥਰੂ ਜਾਣਾ ਵੀ ਨੋ ਦਾ ਪ੍ਰੋਸੈਸ ਅਸੀਂ ਡੇਲੀ ਬੇਸਿਸ 'ਤੇ ਇਹ ਕਰਦੇ ਹਾਂ ਔਰ ਸਭ ਤੋਂ ਇੰਪੋਰਟੈਂਟ ਹੈਗਾ ਬੁਪਰਾਏ ਸਾਹਿਬ ਕ੍ਰੈਡਿਟ ਮੇਨਟੇਨ ਕਰਨਾ ਤੁਸੀਂ ਵੀ ਇਸ ਰੀਅਲ ਸਟੇਟ ਇੰਡਸਟਰੀ 'ਚੋਂ ਤੁਹਾਨੂੰ ਵੀ ਪਤਾ ਮੋਰਗੇਜਿਸ ਦੇ ਪ੍ਰਾਈਸਿਸ ਦਾ ਕਿੰਨਾ ਫਰਕ ਪੈ ਜਾਂਦਾ ਸੋ ਕੋਈ ਵੀ ਸਾਡੇ ਸੁਣਨ ਵਾਲੇ ਨੇ ਜਿਨ੍ਹਾਂ 'ਤੇ ਕ੍ਰੈਡਿਟ ਦੀ ਪ੍ਰੋਬਲਮ ਆ ਉਹਨਾਂ ਦਾ ਪਾਸਟ ਬੈਂਕਰਪਸੀ ਹੈਗੀ ਆ ਅਸੀਂ ਬੈਂਕਰਪਸੀ ਕਢਵਾ ਨਹੀਂ ਸਕਦੇ ਕਿਉਂਕਿ ਬਹੁਤ ਮਾਰਕੀਟ 'ਚ ਇਸ ਤਰ੍ਹਾਂ ਕਹਿੰਦੇ ਨੇ ਜੀ ਸਾਡੇ ਕੋਲ ਆਓ ਅਸੀਂ ਬੈਂਕਰਪਸੀ ਕਢਾ ਦਾਂਗੇ ਇਹ ਸਾਰਾ ਫਰੌਡ ਆ ਪੈਸੇ ਲੈਂਦੇ ਨੇ ਹਾਂ ਜੋ ਕ੍ਰੈਡਿਟ ਬਿਊਰੋ ਵਿੱਚ ਤੁਹਾਡੇ ਪ੍ਰੋਬਲਮ ਆ ਲੈਟ ਸੇ ਕਿਸੇ ਦਾ ਗਲਤ ਨਾਮ ਪੈ ਗਿਆ, ਕੋਈ ਇਸ਼ੂਜ਼ ਨੇ, ਉਹਨੂੰ ਅਸੀਂ ਜ਼ਰੂਰ ਫਿਕਸ ਕਰਵਾ ਦਿੰਦੇ ਹਾਂ। ਇਸ ਤੋਂ ਇਲਾਵਾ ਐਜ਼ ਏ ਲੋਇਰ ਅਸੀਂ ਡੈਟ ਕੰਸੋਲੀਡੇਸ਼ਨ ਦਾ ਕੰਮ ਕਰਦੇ ਹਾਂ। ਕੋਈ ਵੀ ਸਾਡੇ ਸੁਣਨ ਵਾਲੇ ਨੇ ਜਿਨ੍ਹਾਂ 'ਤੇ ਕ੍ਰੈਡਿਟ ਡੈਟਸ ਚੜ ਗਈਆਂ ਨੇ, ਕੋਈ ਕੋਰਟ ਨੋਟਿਸ ਆ ਗਿਆ, ਸਭ ਤੋਂ ਪਹਿਲਾਂ ਤਾਂ ਕਦੀ ਵੀ ਕੋਈ ਕੋਰਟ ਨੋਟਿਸ ਆਵੇ ਨਾ ਘਬਰਾਓ ਨਾ। ਇਹ ਕੋਈ ਐਸੀ ਚੀਜ਼ ਨਹੀਂ ਆ ਵੀ ਜਿਹੜੀ ਕੋਈ ਬਹੁਤ ਜੱਗੋਂ ਦੇਰਵੀਂ ਆ ਗਈ ਸਾਨੂੰ, ਆ ਗਿਆ ਕੋਰਟ ਨੋਟਿਸ, ਉਹਨੂੰ ਪੜ੍ਹੋ, ਉਹਨੂੰ ਦੇਖੋ। ਜਿਹਦੇ ਵੀ ਤੁਸੀਂ ਲੋਇਰ ਨਾਲ ਡੀਲ ਕਰਦੇ ਹੋ ਉਹਨਾਂ ਸਲਾਹ ਕਰੋ। ਜੇ ਤੁਹਾਨੂੰ ਲੱਗੇ ਵੀ ਤੁਸੀਂ ਡੈਟ ਕੰਸੋਲੀਡੇਸ਼ਨ 'ਚ ਸਾਡੇ ਨਾਲ ਸਲਾਹ ਕਰਨੀ ਚਾਹੁੰਦੇ ਹੋ, ਜ਼ਰੂਰ ਦਿਓ ਸਾਨੂੰ, ਅਸੀਂ ਪੜ੍ਹ ਕੇ ਉਹਦਾ ਰਿਸਪੋਂਸ ਦਿੰਦੇ ਹਾਂ। ਕਿਉਂਕਿ ਐਜ਼ ਏ ਲੋਇਰ ਅਸੀਂ ਡੈਟ ਕੰਸੋਲੀਡੇਸ਼ਨ ਕਰਦੇ ਹਾਂ ਔਰ ਕਰ ਵੀ ਲੈਂਦੇ ਹਾਂ। ਸੋ ਕੋਈ
ਇੱਕ ਚੀਜ਼ ਮੈਂ ਤੁਹਾਨੂੰ ਪੁੱਛਣੀ ਚਾਹਾਂਗਾ ਕਿ ਬਹੁਤ ਵਾਰ ਇਹ ਹੁੰਦਾ ਕਿ ਜਦੋਂ ਡੈਟ ਚੜ੍ਹਨ ਲੱਗਦਾ ਵਾ ਉਹਦਾ ਜਿਹੜਾ ਵਿਆਜ ਆ ਉਹ ਫਿਰ ਉਹ ਦੁੱਗਣਾ ਹੋ ਕੇ ਫਿਰ ਕੰਪਾਊਂਡ ਇੰਟਰਸਟ ਪੈਣ ਲੱਗ ਜਾਂਦਾ। ਫਿਰ ਉਸ ਤੋਂ ਬਾਅਦ ਜਦੋਂ ਬੰਦਾ ਉਹ ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ, ਪਹਿਲਾਂ ਟਰਾਈ ਕਰਦਾ, ਹੱਥ ਪੱਲਾ ਮਾਰਦਾ ਕਿ ਯਾਰ ਨਹੀਂ, ਫਿਰ ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਕੋਈ ਨਾ ਕੋਈ ਉਹਨੂੰ ਸਲਾਹ ਦਿੰਦਾ ਕਿ ਹੁਣ ਤੇਰੇ ਕੋਲ ਇੱਕੋ ਹੱਲ ਆ, ਤੂੰ ਬੈਂਕਰਪਸੀ ਕਰ ਦੇ, ਹਨਾ। ਤੇ ਫਿਰ ਉਹਦੇ ਕੋਲ ਕੋਈ ਰਾਹ ਨਹੀਂ ਲੱਗਦਾ, ਫਿਰ ਉਹ ਸੋਚਦਾ ਕਿ ਯਾਰ ਹੁਣ ਬੈਂਕਰਪਸੀ ਕਰਾਂ ਜਾਂ ਨਾ ਕਰਾਂ, ਜਾਂ ਮੈਂ ਇਹਦਾ ਹੀ ਵਿਆਜ ਭਰੀ ਜਾਵਾਂ, ਜਾਂ ਮੈਂ ਮਿਨੀਮਮ ਕਿਸ਼ਤ ਜਿਹੜੀ ਉਹ ਦੇਈ ਜਾਵਾਂ, ਕੀ ਹੱਲ ਆ। ਕਿੱਥੇ ਜਾ ਕੇ ਬੰਦੇ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹਦਾ ਕੋਈ ਹੱਲ, ਹੁਣ ਮੇਰੇ ਪਾਣੀ ਹੈ ਜਿਹੜਾ ਸਿਰ ਤੋਂ ਉੱਪਰ ਵਗ ਗਿਆ, ਹੁਣ ਮੈਨੂੰ ਇਹਦਾ ਕੁਛ ਸੋਚਣਾ ਚਾਹੀਦਾ। ਕਿਉਂਕਿ ਅਸੀਂ ਕਈ ਵਾਰ ਉਹ ਧੱਸਦੇ ਜਾਂਦੇ ਹਾਂ ਦਲਦਲ ਦੇ ਵਿੱਚ, ਉਹ 'ਚੋਂ ਨਿਕਲਣ ਵਾਲਾ ਕੋਈ ਰਾਹ ਹੱਥ ਪੱਲਾ ਫੜਾਉਂਦਾ ਨਹੀਂ।
ਹਾਂਜੀ ਬੁਪਰਾਜ ਸਾਹਿਬ, ਇਹਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਦੇਖੋ ਜਿਹੜੀਆਂ ਵਧੀਆ ਹੁੰਦੀਆਂ। ਕਈ ਵਾਰ ਆਪਣੇ ਘਰਾਂ 'ਚ ਵਿੱਚ ਨਾ ਇਹ ਸਹੀ ਬੰਦੇ ਕੋਲ ਪਹੁੰਚਣਾ ਬਹੁਤ ਜ਼ਰੂਰੀ ਆ। ਦੇਖੋ ਜਦੋਂ ਆਪਣੇ 'ਤੇ ਡੈਟਸ ਜ਼ਿਆਦਾ ਚੜ ਜਾਂਦੀਆਂ ਨੇ, ਜੇ ਤਾਂ ਘਰ ਹੈਗਾ, ਫਿਰ ਤੁਸੀਂ ਕੋਸ਼ਿਸ਼ ਕਰੋ ਵੀ ਜੇ ਤਾਂ ਉਹ ਰੀਫਾਈਨੈਂਸ ਹੋ ਕੇ ਐਕੁਟੀ ਨਿਕਲ ਆਵੇ, ਕਿਉਂਕਿ ਵਿਆਜ ਦੀ ਦਰ ਬਹੁਤ ਘੱਟ ਹੈ ਅੱਜ ਦੀ ਡੇਟ ਵਿੱਚ। ਪਹਿਲੀ ਆਪਸ਼ਨ 'ਤੇ ਅਸੀਂ ਕਲਾਇੰਟ ਨੂੰ ਇਹ ਕਹਿੰਦੇ ਵੀ ਤੁਸੀਂ ਜਾਓ ਆਪਣੇ ਮੌਰਗੇਜ ਬ੍ਰੋਕਰ ਨਾਲ ਸਲਾਹ ਕਰੋ, ਜੇ ਤੁਹਾਡਾ ਕੋਈ ਹੱਲ ਨਿਕਲਦਾ ਤਾਂ ਤੁਸੀਂ ਜ਼ਰੂਰ ਆਪਣੀ ਰੀਫਾਈਨੈਂਸਿੰਗ ਕਰਾ ਕੇ ਆਪਣੀਆਂ ਡੈਟਸ ਆਪਣੀਆਂ ਪੇ ਆਫ ਕਰਵਾ ਲਓ। ਕਿਉਂਕਿ ਇਹ ਬੈਂਕਰਪਸੀ ਜਾਂ ਪ੍ਰਪੋਜ਼ਲ ਕਰਨ ਦੇ ਨੁਕਸਾਨ ਵੀ ਬਹੁਤ ਨੇ, ਜਿੱਥੇ ਅਸੀਂ ਕਿਉਂਕਿ ਫਾਇਦੇ ਅਸੀਂ ਇਸ ਕਰਕੇ ਦੱਸਦੇ ਹਾਂ ਕਲਾਇੰਟ ਨੂੰ ਨੁਕਸਾਨ ਦਾ ਪਤਾ ਹੀ ਨਾ ਲੱਗੇ। ਨੁਕਸਾਨ ਇਹਦੇ ਇਹ ਨੇ ਵੀ ਇਹ ਤੁਹਾਡੇ ਕ੍ਰੈਡਿਟ ਬਿਊਰੋ 'ਤੇ ਫੋਰ ਲੌਂਗ ਟਾਈਮ ਰਹਿ ਜਾਂਦਾ। ਔਰ ਇੱਕ ਆਪਸ਼ਨ ਅਸੀਂ ਕਲਾਇੰਟ ਨੂੰ ਉਦੋਂ ਸੁਜੈਸਟ ਕਰਦੇ ਹਾਂ ਬੈਂਕਰਪਸੀ ਜਾਂ ਪ੍ਰਪੋਜ਼ਲ ਕਰਨ ਲਈ, ਜਦੋਂ ਉਹਨਾਂ ਨੂੰ ਕੋਈ ਬੈਨੀਫਿਟ ਹੋ ਰਿਹਾ ਹੋਵੇ। ਕਈ ਵਾਰ ਕੀ ਹੁੰਦਾ, ਘਰ 'ਚ ਐਕੁਟੀ ਇੰਨੀ ਹੁੰਦੀ ਆ, ਪ੍ਰਪੋਜ਼ਲ ਕਰਵਾ ਦਿੰਦੇ ਨੇ, ਕਲਾਇੰਟ ਦਾ ਬੈਨੀਫਿਟ ਕੋਈ ਵੀ ਨਹੀਂ ਹੁੰਦਾ। ਸੋ ਪਹਿਲਾਂ ਤਾਂ ਕੋਸ਼ਿਸ਼ ਕਰੋ ਜੀ, ਜੇ ਤੁਸੀਂ ਕਿਸੇ ਤਰੀਕੇ ਨਾਲ ਆਪਣੇ ਬੈਂਕ ਤੋਂ ਲੋਨ ਲੈ ਕੇ ਡੈਟਸ ਪੇ ਆਫ ਕਰ ਸਕਦੇ ਹਾਂ। ਜੇ ਉਹ ਵੀ ਹੱਲ ਨਹੀਂ ਨਿਕਲਦਾ, ਸਭ ਤੋਂ ਪਹਿਲਾਂ ਤੁਹਾਡੀ ਐਕੁਟੀ ਕਵਰ ਕਰਨੀ ਜ਼ਰੂਰੀ ਹੁੰਦੀ ਆ ਵੀ ਤੁਹਾਡਾ ਘਰ ਬਚ ਜਾਵੇ। ਸੋ ਉਹ ਅਸੀਂ ਉਹ ਐਨਾਲਿਸਿਸ ਡਿਫਰੈਂਟ ਹਰ ਕਲਾਇੰਟ ਦੇ ਡਿਫਰੈਂਟ ਹੁੰਦੇ ਨੇ, ਉਹ ਕਰਕੇ ਫਿਰ ਅਸੀਂ ਆਨਸਰ ਦੇਈਦਾ। ਬਟ ਦਾ ਫਸਟ ਆਪਸ਼ਨ ਐਜ਼ ਬੁਪਰਾ ਸਾਹਿਬ ਨੇ ਪੁੱਛਿਆ ਸੀਗਾ, ਗੋ ਟੂ ਯੋਰ ਮੌਰਗੇਜ ਬ੍ਰੋਕਰ, ਆਪਣੇ ਬੈਂਕ ਨਾਲ ਡੀਲ ਕਰੋ, ਉਹ ਤੁਹਾਨੂੰ ਦੱਸਣਗੇ ਵੀ ਹਾਂ ਤੁਹਾਡੇ ਵਿੱਚੋਂ ਜੇ ਐਕੁਟੀ ਨਿਕਲਦੀ ਹੈ ਤੁਹਾਨੂੰ ਪੇ ਆਫ ਜ਼ਰੂਰ ਕਰ ਦਿਓ, ਫਿਰ ਸਾਡੀ ਜ਼ਰੂਰਤ ਨਹੀਂ ਆ, ਫਿਰ ਤੁਸੀਂ ਆਪਣੇ ਆਪ ਹੀ ਹੈਂਡਲ ਕਰ ਸਕਦੇ ਹੋ। ਹਾਂਜੀ ਬੁਪਰਾ ਸਾਹਿਬ,
ਸੋ ਇੱਕ ਵਾਰ ਇਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ। ਇੱਕ ਪ੍ਰੋਫੈਸ਼ਨਲ ਸਲਾਹ ਤੁਸੀਂ ਲੈਣੀ ਚਾਹੁੰਦੇ ਹੋ, ਵਿਕਰਮਜੀਤ ਸਿੰਘ ਰੰਧਾਵਾ ਸਾਹਿਬ, ਬੀ ਐਸ ਆਰ ਲਾ ਆਫਿਸ, 416-875-0024, 416-875-0024 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕੰਫੀਡੈਂਸ਼ੀਅਲ ਰੱਖੀ ਜਾਂਦੀ ਹੈ ਜੀ ਸਾਰੀਆਂ ਚੀਜ਼ਾਂ ਤੁਹਾਡੀਆਂ, ਜਿਵੇਂ ਕਈ ਵਾਰ ਇਹ ਹੁੰਦਾ ਕਿ ਅਸੀਂ ਯਾਰ ਜੇ ਗਏ ਤਾਂ ਪਤਾ ਨਹੀਂ ਕਿਸੇ ਨੂੰ ਇਹ ਲੱਗਣਾ ਕਿ ਪਤਾ ਨਹੀਂ ਇਹ ਕਰਜ਼ਈ ਹੋ ਗਿਆ, ਇਹ ਜਿਹੜਾ ਸ਼ਬਦ ਹੁੰਦਾ ਕਿ ਬਸ ਸਾਨੂੰ ਹੁਭਾਰਾ ਲੱਗਣ ਲੱਗ ਜਾਂਦਾ, ਪਰ ਇਹ ਨਾ ਹੋਵੇ ਕਿ ਅਸੀਂ ਲੋਕਾਂ ਦੀ ਪਰਵਾਹ ਕਰਦੇ ਕਰਦੇ ਆਪ ਕਰਜ਼ੇ ਦੇ ਵਿੱਚ ਹੋਰ ਡੁੱਬਦੇ ਜਾਈਏ। ਜੇ ਕਿਤੋਂ ਹੱਲ ਲੱਭਦਾ ਹੋਵੇ, ਸਲਾਹ ਮਸ਼ਵਰਾ ਲੈਣਾ ਹੋਵੇ, ਤਾਂ ਤੁਸੀਂ ਵਿਕਰਮਜੀਤ ਸਿੰਘ ਰੰਧਾਵਾ ਸਾਹਿਬ ਦੇ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ। 416-875-0024 ਤੇ ਰੰਧਾ ਸਾਹਿਬ ਜਾਂਦੇ ਜਾਂਦੇ ਕੁਛ ਕਹਿਣਾ ਚਾਹੁੰਦੇ ਹੋ?
ਹਾਂਜੀ ਬੁਪਰਾਜ ਸਾਹਿਬ, ਅਸੀਂ ਦੱਸਣਾ ਚਾਹੁੰਦੇ ਵੀ ਸਾਡੀ ਲਾਅ ਫਰਮ ਮਿਕਸ ਪ੍ਰੈਕਟਿਸ ਲਾਅ ਫਰਮ ਆ, ਦੂਸਰੇ ਲੋਇਰਸ ਵੀ ਨੇ ਮੇਰੇ ਕੋਲ, ਔਰ ਇੱਥੇ ਜਿਹੜਾ ਵੀ ਕੀ ਆਉਂਦਾ ਵਾ ਕਿਸੇ ਨੂੰ, ਕਿਉਂਕਿ ਸਾਡੇ ਕੋਲ ਇਮੀਗ੍ਰੇਸ਼ਨ ਤੋਂ ਲੈ ਕੇ ਪਰਸਨਲ ਇੰਜਰੀ ਤੱਕ ਵੀ ਡੂ ਰੀਅਲ ਸਟੇਟ ਲਾਅ ਐਜ਼ ਵੈਲ, ਅਤੇ ਉਹ ਕਿਸੇ ਬਹੁਤ ਕੌਨਫੀਡੈਂਸ਼ੀਅਲ ਅਸੀਂ ਰੱਖਦੇ ਹਾਂ, ਕਲਾਇੰਟ ਨੂੰ ਮਿਲਦੇ ਹਾਂ ਉਹਨਾਂ ਦਾ ਮੈਟਰ, ਔਰ ਈਵਨ ਐਜ਼ ਏ ਲੋਇਰ ਸਾਡੀ ਇਹ ਡਿਊ ਡਿਲੀਜੈਂਸ ਹੁੰਦੀ ਆ ਔਰ ਸਾਡੀ ਰਿਸਪੋਂਸਿਬਿਲਿਟੀ ਆ ਵੀ ਕਲਾਇੰਟ ਦੀ ਕੌਨਫੀਡੈਂਸ਼ੀਅਲਿਟੀ ਬਾਹਰ ਜਾਂਦੀ ਨਹੀਂ ਆ। ਤੁਸੀਂ ਰੂਮ ਤੋਂ ਬਾਹਰ ਗਏ, ਨੋ ਵਨ ਨੋਜ਼ ਅਸੀਂ ਕਿਸ ਪੁਆਇੰਟ 'ਤੇ ਗੱਲ ਕੀਤੀ ਆ। ਸੋ ਕੋਈ ਵੀ ਤੁਸੀਂ ਸਾਡੇ ਸੁਣਨ ਵਾਲੇ ਘਰ ਨਵਾਂ ਲੈ ਰਹੇ ਹੋ ਜਾਂ ਉਹਨਾਂ ਨੇ ਰੀਸੇਲ ਵਾਲਾ ਘਰ ਲਿਆ, ਰਿਐਲਟਰ ਆਪਣੀ ਮਰਜ਼ੀ ਦਾ ਚੂਜ਼ ਕਰੋ, ਕਲੋਜ਼ਿੰਗਸ ਲਈ ਸਾਡੇ ਨਾਲ ਇੱਕ ਵਾਰ ਜ਼ਰੂਰ ਕੰਟੈਕਟ ਕਰੋ, ਕਿਉਂਕਿ ਜਿਹੜਾ ਪ੍ਰਾਈਜ਼ ਤਾਂ ਚਲੋ ਸਾਰੇ ਠੀਕ ਹੀ ਲੈਂਦੇ ਨੇ, ਉਸ ਤੋਂ ਇਲਾਵਾ ਜਿਹੜੀ ਅਸੀਂ ਸਰਵਿਸ ਦਿੰਦੇ ਹਾਂ, ਤੁਹਾਡੀ ਕਾਲਸ ਆਨਸਰ ਕਰਦੇ ਹਾਂ, ਹਰ ਵੇਲੇ ਅਸੀਂ ਅਵੇਲੇਬਲ ਹਾਂ ਤੁਹਾਡੇ ਆਨਸਰ ਕਰਨ ਲਈ ਕਾਲ, ਉਹਦੇ ਲਈ ਸਾਡਾ ਤੁਸੀਂ ਨੰਬਰ ਇੱਕ ਵਾਰ ਆਫਿਸ ਦਾ ਨੋਟ ਕਰ ਲਓ ਜੀ, 416-602-0024, 416-602-0024 602-0002 ਔਰ ਮਾਲਟਨ ਗੁਰਦਾ ਸਾਹਿਬ ਦੇ ਬੈਕ ਤੇ ਸਾਡਾ ਆਫਿਸ ਆ। ਥੈਂਕ ਯੂ ਬੋਪਰਾ ਸਾਹਿਬ ਫੋਰ ਦਾ ਟਾਈਮ। ਥੈਂਕ ਯੂ ਜੀ,
ਬਹੁਤ 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 ਧੰਨਵਾਦ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ। ਸੋ ਥੈਂਕ ਯੂ ਜੀ। ਇਸ ਬਿਕਰਮਜੀਤ ਸਿੰਘ
ਤੁਹਾਡੇ ਨਾਲ ਡਾਇਲ ਕੀਤਾ ਗਿਆ ਨੰਬਰ
ਜੀ। ਸੋ ਦੋਸਤੋ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ ਤੇ ਡੱਲਾ ਸਾਹਿਬ ਦੇ ਨਾਲ। ਆਪਾਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਡੱਲਾ ਸਾਹਿਬ ਦੇ ਨਾਲ ਗੱਲਬਾਤ ਕਰੀਏ। ਜੇ ਡੱਲਾ ਸਾਹਿਬ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਤੁਹਾਡੇ ਨਾਲ ਵੀ ਗੱਲਬਾਤ ਕਰਵਾਈ ਜਾਏਗੀ। ਸਟੂਡੀਓ ਦਾ ਨੰਬਰ ਤੁਹਾਨੂੰ ਭਲੀ ਭਾਂਤ ਪਤਾ ਹੀ ਹੈ, 416। ਸੋ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਜੀ, ਕਿ ਜੇ ਬਾਈ ਚਾਂਸ ਡੱਲਾ ਸਾਹਿਬ ਦੇ ਨਾਲ ਸਾਡੀ ਗੱਲਬਾਤ ਨਹੀਂ ਹੁੰਦੀ ਤਾਂ ਫਿਰ ਤੁਹਾਨੂੰ ਇੱਕ ਕੰਮ ਦੀ ਗੱਲ ਸੁਣਾਉਂਦੇ ਹਾਂ। ਗੱਲ ਸੁਣੀ ਵੇ ਜੋਗੀ ਆ, ਜੋਗੀ ਨੂੰ ਕਿਹੜੀ ਗੱਲ ਸੁਣਾਉਣੀ ਆ? ਇੱਕ ਖਾਸ ਵਿਅੰਗ ਆ ਬਾਈ ਸ਼ਿਵਚੰਦ ਜੱਗੀ ਗੁੱਸੇ ਉਹਨਾਂ ਦਾ, ਗੱਲ ਸੁਣੀ ਵੇ ਜੋਗੀ ਆ। ਇੱਕ ਗੀਤ ਦੀਆਂ ਕੁਝ ਸਤਰਾਂ, ਕੋਸ਼ਿਸ਼ ਕਰਦੇ ਹਾਂ ਡੱਲਾ ਸਾਹਿਬ ਨਾਲ ਲਾਈਨ ਮਿਲਾਉਣ ਦੀ, ਜੇ ਨਾ ਮਿਲੀ ਫਿਰ ਕਮਾਲ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ ਕਿ ਗੱਲ ਸੁਣੀ ਵੇ ਜੋਗੀ ਆ। ਲਾਈਨ ਸਾਡੀ ਡੱਲਾ ਸਾਹਿਬ ਨਾਲ ਹਜੇ ਤੱਕ ਨਹੀਂ ਮਿਲ ਸਕੀ ਤੇ ਉਹਨਾਂ ਟਾਈਮ ਤੁਸੀਂ ਜਿਹੜਾ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਕਮਾਲ ਦਾ ਲਿਖਿਆ ਬਾਈ ਸ਼ਿਵਚੰਦ ਜੱਗੀ ਗੁੱਸੇ ਉਹਨਾਂ ਨੇ, ਕਹਿੰਦੇ ਜੋਗੀਆ ਵੀਰਾ ਮੇਰੀ ਇੱਕ ਗੱਲ ਸੁਣ ਕੇ ਜਾਈ। ਆਪਦੇ ਨਾਥ ਜੀ ਨੂੰ ਆਖਦੀ ਇੱਥੇ ਹੁਣ ਪੋਠੋਹਾਰ ਦੀ ਕੁੜੀ ਨਹੀਂ, ਮਿੱਸਾ ਨਹੀਂ ਵਸਦੀਆਂ। ਬਾਈ ਨੰਦ ਲਾਲ ਨੂਰਪੁਰੀ ਨੂੰ ਕਹੀ ਇੱਥੇ ਹੁਣ ਗੋਰੀ ਦੀਆਂ ਝਾਂਜਰਾਂ ਨਹੀਂ ਬੁਲਾਉਂਦੀਆਂ, ਡਿਸਕੋ ਮਿਊਜ਼ਿਕ ਕੰਨ ਪਾੜਦੇ ਆ। ਇੱਥੇ ਸੁਹਾਣੀਆਂ ਦੁੱਧਾਂ ਵਿੱਚ ਮਧਾਣੀਆਂ ਨਹੀਂ ਪਾਉਂਦੀਆਂ, ਚੋਲੀ ਕੇ ਪਿੱਛੇ ਕਿਆ ਹੈ ਇਹ ਗਾਉਂਦੀਆਂ। ਗੱਭਰੂ ਸੁਰਮੇ ਦੀਆਂ ਵਾਰਾਂ ਨਹੀਂ ਸੁਣਦੇ, ਮੁੰਡਿਆਂ ਤੋਂ ਬਚ ਕੇ ਰਹੀ ਨਹੀਂ ਤੂੰ ਹੁਣੇ ਹੁਣੇ ਹੋਈ ਮੁਟਿਆਰ, ਇਹੋ ਜਿਹਾ ਕੁਝ ਗਾਉਂਦੇ ਆ। ਹੁਣ ਇੱਥੇ ਸ਼ੌਂਕਣਾਂ ਦੇ ਮੇਲੇ ਨਹੀਂ ਲੱਗਦੇ, ਹੁਣ ਤਾਂ ਮਾਡਲ ਮੁੰਡੇ ਕੁੜੀਆਂ ਦੀਆਂ ਨੁਮਾਇਸ਼ਾਂ ਹੁੰਦੀਆਂ ਨੇ, ਹੁਸਨ ਮੰਡੀਆਂ ਤੇ ਨਿਲਾਮ ਹੁੰਦਾ, ਜੋਬਨ ਪਸ਼ੂਆਂ ਵਾਂਗ ਵਿਕਦਾ। ਇੱਕ ਗੱਲ ਆਪਣੇ ਨਾਥ ਜੀ ਨੂੰ ਇਹ ਵੀ ਕਹਿ ਦਿੰਦੀ, ਪੰਜਾਬ ਦੀਆਂ ਔਰਤਾਂ ਅੱਜ ਕੱਲ੍ਹ ਬੰਦੇ ਬਹਾਦਰ ਤੇ ਹਰੀਜ ਸਿੰਘ ਨਲੂਏ ਵਰਗੇ ਉਹਨਾਂ ਨੂੰ ਜਨਮ ਦੇਣੋਂ ਘੱਟ ਗਈਆਂ ਨੇ। ਬਾਈ ਸਿਆਂ ਬਹੁਤ ਸਾਰੇ ਅਮਲੀ ਵੀ ਪੈਦਾ ਹੋਣ ਲੱਗ ਪਏ ਆ, ਚੱਲ ਉਹ ਤਾਂ ਫਿਰ ਵੀ ਚੰਗੇ ਆ, ਪਰ ਜੰਮੇ ਅਕਿਰਤਕਣ ਜਿਨ੍ਹਾਂ ਨੂੰ ਕਿਸੇ ਦੇ ਕੀਤੇ ਹੋਏ ਦੀ ਕਦਰ ਹੀ ਕੋਈ ਨਾ ਹੋਵੇ। ਬੰਦੇ ਦੇ ਕੀਤੇ ਗੁਣਾਂ ਦੀ ਕੀ, ਉਹ ਤਾਂ ਰੱਬ ਨੂੰ ਵੀ ਦਿਹਾੜੀਦਾਰ ਹੀ ਸਮਝਦੇ ਆ। ਗਾਉਣ ਵੇਲੇ ਹਰ ਕੋਈ ਭਾਈ ਭਤੀਜਾ ਬਣਿਆ ਰਹਿੰਦਾ ਤੇ ਪਿੱਛੋਂ ਜਿਚਰ ਪਹਿਨਣ ਖਾਵਣੇ ਤੇ ਚਿਰ ਰੱਖਣ ਗੰਢ, ਜਿਸ ਦਿਨ ਕਿਛ ਨਾ ਹੋ ਗਈ ਤਿਸ ਦਿਨ ਬੋਲਣ ਗੰਧ। ਜੇ ਪ੍ਰੋਫੈਸਰ ਮੋਹਰਸੋ ਮਿਲੇ ਤਾਂ ਉਹਨਾਂ ਨੂੰ ਸੁਨੇਹਾ ਦੇਈ ਕਿ ਕਦੇ ਟੈਨਕ ਹੋਣ ਵਾਲੇ ਯੋਧੇ ਅੱਜ ਕੱਲ੍ਹ ਬਾਣੀਆਂ ਤੇ ਏਜੰਟਾਂ ਦੇ ਛਿੱਤਰ ਖਾਂਦੇ ਫਿਰਦੇ ਆ। ਅੱਜ ਕੱਲ੍ਹ ਮਿਰਜੇ ਆਪਣੇ ਤੀਰਾਂ ਤੇ ਭੱਥੇ ਦੀ ਸਿਫਤ ਨਹੀਂ ਕਰਦੇ, ਫੈਂਸੀ ਡਰਿੱਲ ਇੱਕ ਸ਼ੀਸ਼ੀ ਹੋਵੇ ਫੈਂਸੀ ਡਰਿੱਲ ਦੀ, ਹੋਰ ਕੋਈ ਨਹੀਂ ਚਾਹਤ ਮੇਰੇ ਦਿਲ ਦੀ, ਇਹੋ ਜਿਹੇ ਗੀਤ ਗਾਉਂਦੇ ਫਿਰਦੇ ਆ। ਅੱਜ ਕੱਲ੍ਹ ਜੋਬਨ ਮੱਕੀਆਂ ਮੁਟਿਆਰਾਂ ਹੀਰ ਵਾਂਗੂ ਚਾਰਦੇ ਰਾਂਝੇ, ਉਹ ਆਮ ਹੀ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਮਿਲ ਜਾਂਦੇ ਆ। ਅਫੀਮ ਦਾ ਕੰਡਾ ਆਮ ਹੀ ਮਿਲ ਜਾਂਦਾ, ਜੋਬਰਾਂ ਦੇ ਸੀਨੇ ਝਨਾਂ ਦੇ ਪੱਤਣਾਂ ਵਾਂਗੂ ਖੁਰਦੇ ਜਾ ਰਹੇ ਆ। ਜੇ ਕਿਤੇ ਮੇਰਾ ਬਾਬਾ ਨਾਨਕ ਮਿਲ ਜਾਵੇ ਤਾਂ ਬਾਬੇ ਨਾਨਕ ਨੂੰ ਕਹੀ ਕਿ ਤੇਰੀ ਤੇ ਮਰਦਾਨੇ ਵਾਲੀ ਯਾਰੀ ਹੁਣ ਕਿੱਥੇ ਖਤਮ ਹੋ ਗਈ, ਹੁਣ ਇੱਥੇ ਤੇਰਾ ਤੇਰਾ ਨਹੀਂ ਅੱਧਾ ਹੀ ਤੋਲਿਆ ਜਾਂਦਾ। ਭੈਣ ਨਾਨਕੀ ਵੀਰ ਨੂੰ ਪ੍ਰਸ਼ਾਦਾ ਛਕਾਉਣ ਲਈ ਨਹੀਂ, ਬਾਹਰ ਬੈਠੇ ਵੀਰ ਦਾ ਚੈੱਕ ਉਡੀਕਦੀ ਆ। ਰੱਖੜੀ ਇੱਥੇ ਮੁਹੱਬਤ ਦੀ ਆੜ ਬਣਦੀ ਜਾ ਰਹੀ ਹੈ, ਅੱਜ ਕੱਲ੍ਹ ਬੇਬੇ ਸੁਲੱਖਣੀ ਪਤੀ ਪਰਮੇਸ਼ਰ ਨੂੰ ਨਹੀਂ ਉਡੀਕਦੀ। ਅੱਜ ਕੱਲ੍ਹ ਦੀਆਂ ਸੁਲੱਖਣੀਆਂ ਤਾਂ ਕਈ ਵਾਰ ਟਾਈਮ ਲੱਗੇ ਤੇ ਪਤੀ ਨੂੰ ਪਾਰ ਵੀ ਬੁਲਾ ਦਿੰਦੀਆਂ ਨੇ। ਬਾਬੇ ਨਾਨਕ ਨੂੰ ਆਖੀ ਇਹ ਗੱਲ ਮੈਂ ਨਹੀਂ ਕਰਦਾ, ਰੋਜ਼ ਦੀਆਂ ਅਖਬਾਰਾਂ ਕਰਦੀਆਂ ਨੇ। ਇੱਥੇ ਗਰੀਬ ਮਜ਼ਦੂਰ ਕਿਸਾਨ ਤੋਂ ਬਿਨਾਂ ਅਕਾਲ ਪੁਰਖ ਨੂੰ ਕੋਈ ਮਿਹਣਾ ਨਹੀਂ ਮਾਰਦਾ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਮਰੇ ਜਵਾਨ ਮੁੰਡਿਆਂ ਦੀਆਂ ਮਾਵਾਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਰੋ ਰੋ ਕੇ ਸੁਣਾਉਂਦੀਆਂ ਨੇ। ਇੱਥੇ ਹੁਣ ਕਈ ਚੰਗੇ ਪਰਿਵਾਰਾਂ ਦੇ ਮੁੰਡੇ ਆਪ ਕੰਮ ਨਹੀਂ ਕਰਦੇ, ਭਈਆਂ ਤੋਂ ਟਰੈਕਟਰ ਚਲਾ ਰਹੇ ਹੁੰਦੇ ਆ, ਆਪ ਆਨੰਦ ਮਾਣਦੇ ਆ। ਜੋਗੀ ਵੀਰੇ ਜੇ ਤੈਨੂੰ ਪੁੱਤਰਾਂ ਦਾ ਦਾਨੀ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਿਲੇ ਤਾਂ ਉਹਨਾਂ ਨੂੰ ਵੀ ਦੱਸ ਦੀ ਕਿ ਹੁਣ ਤਾਂ ਤੇਰੇ ਜਥੇਦਾਰ ਵੀ ਭ੍ਰਿਸ਼ਟਾਚਾਰ ਦੇ ਰਾਹ ਪੈ ਗਏ ਆ, ਪੋਥੀ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਨੂੰ ਅਦਾਲਤਾਂ ਚ ਲਿਜਾਣ ਲੱਗ ਪਏ ਆ, ਦਰਬਾਰ ਸਾਹਿਬ ਅੰਦਰ ਮੁਜ਼ਾਹਰੇ ਹੋਣ ਲੱਗ ਪਏ ਆ। ਹੁਣ ਸੂਰਮੇ ਯੋਧੇ ਮੈਦਾਨੇ ਜੰਗ ਚ ਨਹੀਂ ਦਰਬਾਰ ਸਾਹਿਬ ਚ ਆਪੋ ਆਪਣੇ ਜ਼ੋਰ ਦਿਖਾਉਣ ਲੱਗ ਪਏ ਆ। ਹੁਣ ਤੁਹਾਡੇ ਵਾਂਗੂ ਅਗਲੇ ਆਪਣੇ ਪੁੱਤਰਾਂ ਨੂੰ ਜੰਗ ਚ ਨਹੀਂ ਤੋਰਦੇ, ਅਮਰੀਕਾ ਭੇਜ ਦਿੰਦੇ ਆ। ਹਾਂ ਦੂਜਿਆਂ ਦੀ ਪੂੰਛ ਨੂੰ ਬੜਾ ਵੱਟ ਚਾੜਦੇ ਆ। ਕਹੀਂ ਸੱਚੇ ਪਾਤਸ਼ਾਹ ਤੈਨੂੰ ਤਾਂ ਖਾਲਸਾ ਪੰਥ ਨੇ ਗਲਤ ਫਹਿਮੀ ਵਿੱਚ ਦਾਦੂ ਦੀ ਸਮਾਧ ਤੇ ਤੀਰ ਨਾਲ ਸਜਦਾ ਕਰਨ ਬਦਲੇ ਤਨਖਾਹ ਲਾਤੀ ਸੀ, ਤੂੰ ਤਨਖਾਹ ਕਬੂਲ ਵੀ ਕਰ ਲਈ ਸੀ, ਪਰ ਅੱਜ ਕੱਲ ਤਨਖਾਹ ਵੀ ਪੋਲੀਟੀਸ਼ੀਅਨ ਆਪਣੀ ਮਰਜ਼ੀ ਨਾਲ ਲਵਾਉਂਦੇ ਆ ਤੇ ਆਪਣੀ ਮਰਜ਼ੀ ਦੇ ਨਾਲ ਹੀ ਉਹਨੂੰ ਪੂਰਾ ਕਰਦੇ ਆ। ਜੋਗੀ ਵੀਰੇ, ਜੇ ਕਿਤੇ ਤੈਨੂੰ ਅਕਾਲ ਪੁਰਖ ਮਿਲ ਪਵੇ ਨਾ, ਹਾਏ ਰੱਬਾ, ਤਾਂ ਕਹੀ ਕਿ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਹੁਣ ਕੋਈ ਬਾਬਾ ਨਾਨਕ ਕਦੋਂ ਚਰਨ ਪਾਊ ਜੀ, ਅਸੀਂ ਤਾਂ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਕਦੋਂ ਦੋਹਰਾ ਸਕਾਂਗੇ। ਹੁਣ ਤਾਂ ਸਿੱਧ ਛੁਪ ਬੈਠੇ ਪਰਬਤੀ, ਕੌਣ ਜਗ ਕੌਣ ਪਾਰ ਉਤਾਰਾ ਵਾਲਾ ਕਲਯੁਗ ਇੱਥੇ ਆਪ ਹੁਦਰਾ ਹੋਇਆ ਫਿਰਦਾ। ਇੱਥੇ ਹਰ ਇੱਕ ਆਪੋ ਆਪਣੀ ਮਰਜ਼ੀ ਕਰਦਾ, ਹਕੂਮਤਾਂ ਆਪੋ ਆਪਣੀ ਮਰਜ਼ੀ ਕਰਦੀਆਂ ਨੇ ਤੇ ਲੋਕ ਆਪੋ ਆਪਣੀ। ਤੇ ਜੋਗੀ ਵੀਰੇ, ਜੇ ਕਿਤੇ ਤੈਨੂੰ ਡਾਕਟਰ ਅੰਬੇਦਕਰ ਮਿਲੇ ਤਾਂ ਕਹੀਂ ਬਾਬਾ ਤੇਰਾ ਸੰਵਿਧਾਨ ਅੱਜ ਇੱਥੇ ਤਰਸ ਦੀ ਮੂਰਤ ਬਣਿਆ ਬੈਠਾ, ਬਿਲਕੀ ਜਾ ਰਿਹਾ, ਕਾਤਲ ਸਾਫ਼ ਬਰੀ ਹੋ ਰਹੇ ਆ ਤੇ ਨਿਰਦੋਸ਼ ਧਰਤੀ ਤੇ ਚਾੜੇ ਜਾਂਦੇ ਆ। ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਪਰੋਸ ਪਰੋਸ ਕੇ ਦਿੱਤਾ ਜਾ ਰਿਹਾ। ਪੰਜਾਬ ਦਾ ਕਿਸਾਨ ਹੁਣ ਫਸਲਾਂ ਨੂੰ ਨਹੀਂ ਸੋਕੇ ਨੂੰ ਨਿਰਖਦਾ, ਕਿਸਾਨ ਖੁਦਕੁਸ਼ੀਆਂ ਕਰੀ ਜਾ ਰਿਹਾ। ਦਾਜ ਦਹੇਜ ਨਾ ਲੈਣ ਦਾ ਰੌਲਾ ਪਾਉਣ ਵਾਲੇ ਖੁਦ ਹੀ ਮਗਰਮੱਛਾਂ ਵਾਂਗੂ ਮੂੰਹ ਅੱਡੀ ਬੈਠੇ ਆ, ਮਾਈਕਰੋਫੋਨ ਤੇ ਕੁਝ ਹੋਰ ਆਖਦੇ ਆ ਪਰ ਨੂਹਾਂ ਨੂੰ ਬੜਾ ਟਿਕਾ ਕੇ ਕੀ ਕਹਾਂ। ਸੋ ਤੂੰ ਆਪ ਹੀ ਜੋਗੀ ਵੀਰੇ ਜਾਣਦਾ ਕਿ ਉਹਨਾਂ ਤੋਂ ਦਾਜ ਲੈਣ ਲਈ ਐਡੀ ਲਿਸਟ ਫੜਾ ਦਿੰਦੇ ਆ। ਰਿਸ਼ਵਤ ਖੋਰੀ ਕਰਕੇ ਬੜੇ ਮੰਤਰੀ ਅੰਦਰ ਗਏ ਆ ਜੀ, ਪੈਸਾ ਵੀ ਬੜਾ ਮਿਲਿਆ, ਕਹਿੰਦੇ ਲਾਕਰਾਂ ਚ ਪਿਆ ਸੀ, ਪਰ ਇੰਨੀਆਂ ਗ੍ਰਿਫਤਾਰੀਆਂ, ਇੰਨੇ ਲਾਕਰਾਂ ਚੋਂ ਮਿਲੇ ਪੈਸੇ ਨੂੰ ਕਿਸਾਨਾਂ ਨੂੰ ਕੀ ਫਾਇਦਾ ਹੋਇਆ? ਉਹਨੂੰ ਕਬਲਿਆਂ ਨੂੰ ਮਰਨ ਤੋਂ ਬਿਨਾਂ ਹੋਰ ਕੁਝ ਦਿਸਦਾ ਹੀ ਨਹੀਂ। ਹੁਣ ਤਾਂ ਕਈ ਸਾਹਿਬਾਨ ਗਰਮ ਗੋਸ਼ਤ ਦਾ ਸਵਾਦ ਲੈਣ ਕਰਕੇ ਬੜੇ ਮਸ਼ਹੂਰ ਹੋਏ ਆ ਜੀ, ਸ਼ਰਾਬ ਕਬਾਬ ਤੇ ਸ਼ਬਾਬ ਦੇ ਨਾਲ ਰਾਤਾਂ ਆਪਣੀਆਂ ਨਿੱਘੀਆਂ ਕਰਦੇ ਆ। ਉਹਨਾਂ ਨੂੰ ਕੋਈ ਕੁਛ ਨਹੀਂ ਕਹਿੰਦਾ, ਪਰ ਮਾਸਟਰਾਂ ਤੇ ਕਿਸਾਨਾਂ ਨੂੰ ਇੱਕਦਮ ਮੁੱਦੇ ਪਾ ਲੈਂਦੇ ਆ ਵੀ ਉਹ ਆਪਣੇ ਹੱਕਾਂ ਲਈ ਵਿਖਾਵਾ ਕਿਉਂ ਕਰਦੇ ਆ, ਮਟਕਾ ਚੌਂਕ ਚ ਧਰਨਾ ਕਿਉਂ ਦਿੰਦੇ ਆ। ਕਿਸਾਨ ਤੇ ਮਾਸਟਰ ਵੀ ਕਮਲੇ ਆ ਜੀ, ਉਹਨਾਂ ਨੂੰ ਸੁੱਤੀ ਪਈ ਗੌਰਮੈਂਟ ਨੂੰ ਜਗਾਉਣ ਦਾ ਦੱਸੋ ਭਲਾ ਕੀ ਹੱਕ ਆ? ਇਹਨਾਂ ਕਿਸਾਨਾਂ ਨੂੰ ਹੋਰ ਕੋਈ ਕੰਮ ਹੈ ਨੀ, ਜਦੋਂ ਅਗਲੇ ਤੋਪਾਂ ਦੀਆਂ ਆਵਾਜ਼ਾਂ ਨੀ ਸੁਣਦੇ, ਆਹ ਤੁਹਾਡੇ ਨਾਰੇ ਕਿੱਥੋਂ ਸੁਣਗੇ? ਇਹਨਾਂ ਨੂੰ ਸਮਝਾਓ ਬਾਬਾ ਜੀ ਕੁਛ, ਇਹਨਾਂ ਨੂੰ ਲੜਨ ਮਾਰਨ ਤੋਂ ਬਿਨਾਂ ਕੁਛ ਆਉਂਦਾ ਹੀ ਨੀ। ਜੋਗੀ ਮੇਰਾ, ਜੇ ਕਿਤੇ ਤੈਨੂੰ ਸ਼ਿਵ ਕੁਮਾਰ ਬਟਾਲ ਵੀ ਮਿਲ ਜਾਵੇ ਨਾ, ਉਹਨੂੰ ਇਹ ਗੱਲ ਕਹੀ, ਤੂੰ ਤਾਂ ਇੱਕ ਲੂਣਾ ਦੀ ਗੱਲ ਕੀਤੀ ਸੀ, ਇੱਥੇ ਤਾਂ ਹੁਣ ਘਰ ਘਰ ਇਹ ਅੱਗ ਫਿਰਦੀ ਆ ਮਿੱਤਰਾ। ਇੱਥੇ ਹੁਣ 60-60 ਸਾਲ ਦੇ ਬਾਹਰਲੇ ਲਾੜੇ 20-20 ਸਾਲ ਦੀਆਂ ਲੂਣਾ ਵਿਆਹ ਕੇ ਲੈ ਕੇ ਆਉਂਦੇ ਆ, ਵੀ ਇਕੱਲੀਆਂ ਲੂਣਾ ਦਾ ਦੁਖਾਂਤ ਹੀ ਨੇ ਬਾਈ ਜੀ। ਲਵੀ ਉਮਰ ਦੇ ਪੂਰਨ ਵੀ ਬਾਹਰਲੀਆਂ ਬੁੱਢੀਆਂ ਲਾੜੀਆਂ ਵੱਲੋਂ ਬੜੀ ਸ਼ਾਨ ਦੇ ਨਾਲ ਵਿਆਹ ਕੇ ਲਿਜਾਏ ਜਾਂਦੇ ਆ। ਉਹਨਾਂ ਨੂੰ ਸਿਰਫ ਵੱਢ ਕੇ ਖੂਹ 'ਚ ਹੀ ਨਹੀਂ ਸੁੱਟਿਆ ਜਾਂਦਾ, ਪਰ ਕਸਰ ਕੋਈ ਛੱਡੀ ਵੀ ਨਹੀਂ ਜਾਂਦੀ। ਜੋਗੀ ਵੀਰਿਆ, ਜੇ ਤੈਨੂੰ ਆਹ ਹੱਥ ਦੇਖਣ ਵਾਲੇ ਬਾਬੇ ਮਿਲ ਪੈਣ, ਇਹਨਾਂ ਨੂੰ ਜ਼ਰੂਰ ਪੁੱਛੀ ਵੀ ਪੰਜਾਬ ਦਾ ਅਮਨ ਚੈਨ ਕਦੋਂ ਵਾਪਸ ਮੁੜੂਗਾ, ਜਾਂ ਦੱਸ ਦਿਓ ਕਿ ਕਿੱਥੇ ਚਲੇ ਗਿਆ, ਜਾਂ ਦੱਸ ਦਿਓ ਕਿ ਲੈ ਕੇ ਕਿੱਥੋਂ ਆਈਏ। ਇਹ ਵੀ ਦੱਸ ਦਿਓ ਕਿ ਜਾਰਜ ਡਬਲਿਊ ਬੁਸ਼ ਤੇ ਉਸਾਮਾ ਬਿਨ ਲਾਦੇਨ ਦਾ 17 ਕਿਉਂ ਨਹੀਂ ਮਿਲਿਆ? ਜੇ ਤੁਸੀਂ 11 ਸਤੰਬਰ ਦੇ ਘੱਲੂ ਘਾਰੇ ਬਾਰੇ ਪਹਿਲਾਂ ਦੱਸ ਦਿੰਦੇ ਤਾਂ ਜੱਬ ਵੀ ਨਹੀਂ ਸੀ ਪੈਣਾ, ਤੁਸੀਂ ਦੱਸ ਦਿੰਦੇ ਤਾਂ ਬਾਬਾ ਜੀ। ਵੀ ਸਦਾਮ ਹੁਸੈਨ ਨੇ ਹਥਿਆਰ ਕਿੱਥੇ ਲੁਕੋਏ ਆ, ਕਿਉਂ ਨੀ ਤੁਸੀਂ ਦੱਸ ਸਕੇ? ਬਾਬਾ ਜੀ ਤੁਹਾਡੇ ਵੀ ਬਸ ਦੀ ਗੱਲ ਕੋਈ ਨੀ, ਤੁਸੀਂ ਵੀ ਬਸ ਉਹਨਾਂ ਨੂੰ ਹੀ ਦੱਸ ਦਿਓ, ਜੋ ਮੂਰਖ ਬਣਦੇ ਆ ਉਹਨਾਂ ਨੂੰ ਤੁਸੀਂ ਬਣਾਉਂਦੇ ਹੋ। ਜੋਗੀ ਬਾਈ ਮੇਰਿਆ, ਜੇ ਕਿਤੇ ਬਾਬਾ ਬੁੱਲੇ ਸ਼ਾਹ ਮਿਲ ਜਾਵੇ, ਸੈਯਦ ਵਾਰਿਸ ਸ਼ਾਹ ਮਿਲ ਜਾਵੇ, ਜਾਂ ਬਾਬਾ ਫਰੀਦ ਕਿਤੇ ਟੱਕਰਨ, ਤਾਂ ਸਾਰਿਆਂ ਤੋਂ ਪਹਿਲਾਂ ਉਹਨਾਂ ਦੇ ਚਰਨੀ ਡਿੱਗ ਕੇ ਮੇਰਾ ਸਲਾਮ ਦੇਈ ਤੇ ਆਖੀ, ਆਪਣੀ ਪੰਜਾਬੀ ਬੇਬੇ ਭੁੱਖੀ ਧਿਆਈ ਲੰਗਾਰ ਹੰਢਾਉਂਦੀ ਆ, ਬਿਮਾਰ ਤਾਂ 1947 ਤੋਂ ਹੀ ਰਹਿੰਦੀ ਆ, ਇੱਕ ਪਾਸਾ ਮਾਰਿਆ ਗਿਆ ਸੀ, ਹੁਣ ਤਾਂ ਉਹਦੇ ਪੁੱਤ ਤੇ ਪੋਤੇ ਵੀ ਅੰਗਰੇਜ਼ੀ 'ਚ ਆਂਟੀ ਕਹਿਣ ਲੱਗ ਪਏ ਆ, ਦਵਾਈ ਬੂਟੀ ਵੀ ਨਹੀਂ ਦਿੰਦੇ। ਹੁਣ ਤਾਂ ਜਦੋਂ ਮੰਜੇ ਤੇ ਪਈ ਖੰਘਦੀ ਆ ਨਾ, ਤਾਂ ਮੂੰਹ 'ਚੋਂ ਖੂਨ ਆਉਂਦਾ, ਸ਼ਾਇਦ ਅੰਗਰੇਜ਼ੀ ਟੀਵੀ ਹੋ ਗਈ ਆ। ਡਾਕਟਰ ਕਹਿੰਦੇ ਆ ਵੀ ਹੁਣ ਬਾਹਲਾ ਚਿਰ ਨਹੀਂ ਕੱਟਦੀ, ਪਰ ਪੁੱਤ ਪੋਤਿਆਂ ਨੂੰ ਫਿਰ ਵੀ ਅਸੀਸਾਂ ਦੇਈ ਜਾਂਦੀ ਆ, ਜਿਉਂਦੇ ਵਸਦੇ ਰਹਿਣ ਦੁੱਤੀ ਪੁੱਤੀ ਫੜਨ। ਕਹਿੰਦੀ ਹੈ ਪੁੱਤ ਧੀਆਂ 100 ਵਾਰੀ ਬੇਮੁੱਖ ਹੋ ਜਾਣ, ਪਰ ਮਾਂ ਬੇਮੁੱਖ ਨਹੀਂ ਹੁੰਦੀ, ਇਹ ਸਾਡੀ ਪੰਜਾਬੀ ਬੋਲੀ, ਪੰਜਾਬੀ ਮਾਂ ਬੋਲੀ ਕਹਿੰਦੀ ਹੈ। ਅਸੀਂ ਤਾਂ ਬੇਮੁੱਖ ਹੋ ਗਏ ਜੋਗੀ ਵੀਰਿਆ, ਪਰ ਪੰਜਾਬੀ ਬੋਲੀ ਨਹੀਂ ਸਾਡੇ ਤੋਂ ਬੇਮੁੱਖ ਹੋਈ, ਅੱਖਾਂ ਤੋਂ ਦਿਸਣਾ ਤਾਂ ਕੀ ਸੀ, ਹੁਣ ਤਾਂ ਆਪਣੀ ਕਿਰਿਆ ਵੀ ਮਸਾਂ ਹੀ ਸੋਧਦੀ ਆ। ਪੋਤੇ ਉਹਦੀ ਖੂੰਡੀ ਤੇ ਹੱਸਦੇ ਆ, ਪੋਤੀਆਂ ਚੁੰਨੀ ਤੋਂ ਖਿੱਚਦੀਆਂ ਨੇ, ਉਹਦੀਆਂ ਪੁਰਾਣੀਆਂ ਰਵਾਇਤਾਂ ਤੋਂ ਨੱਕ ਬੁੱਲ ਮਾਰਦੇ ਆ, ਝੁਰੜੀਆਂ ਤੋਂ ਚਿੜਦੇ ਆ, ਮੁਸ਼ਕ ਆਉਣ ਦਾ ਦਾਵਾ ਵੀ ਕਰਦੇ ਆ, ਤੇ ਕਦੇ ਕਦੇ ਉਹਨੂੰ ਬੁੱਢੀ ਵੀ ਕਹਿੰਦੇ ਆ, ਸੂਕ ਮੰਨਦੇ ਆ। ਉਹ ਟੁੱਟੀ ਮੰਜੀ ਤੇ ਪਈ ਖੰਘਦੀ ਰਹਿੰਦੀ ਆ, ਕਦੇ ਕਦੇ ਵਿਰਾਗ ਜਾ ਕੇ ਰੋ ਵੀ ਪੈਂਦੀ ਆ, ਪਰ ਹੁਣ ਉਹਦੇ ਹੰਝੂ ਵੀ ਕੋਈ ਨਹੀਂ ਪੂਝਦਾ, ਹਾਸੇ ਦਾ ਵਿਸ਼ਾ ਜ਼ਰੂਰ ਬਣਦੀ ਰਹਿੰਦੀ ਹੈ। ਜੋਗੀ ਵੀਰਿਆ, ਇਹ ਵੀ ਦੱਸ ਦੇ ਹੋਰ ਤਾਂ ਹੋਰ ਪੰਜਾਬੀ ਬੇਬੇ ਦਾ ਹਾਲ ਉਹਦੇ ਮੰਤਰੀ ਸੰਤਰੀ ਪੁੱਤਰ ਵੀ ਨੀ ਪੁੱਛਦੇ, ਪੰਜਾਬੀ ਮਾਂ ਦੀ ਗੱਲ ਵੀ ਅੰਗਰੇਜ਼ੀ ਚ ਕਰਦੇ ਆ, ਵੋਟਾਂ ਵੇਲੇ ਬੇਬੇ ਦੇ ਗੀਜੇ ਚ ਹੱਥ ਜ਼ਰੂਰ ਮਾਰ ਲੈਂਦੇ ਆ, ਪੰਜਾਬੀ ਬੁੱਧੀਜੀਵੀ ਵੀ ਆਪਣੇ ਬੱਚਿਆਂ ਦੇ ਨਾਂ ਰੋਬਿਨ ਜਾਂ ਡੇਵਿਡ ਦੀ ਰੱਖਣ ਲੱਗ ਪਏ ਆ, ਨੰਦ ਲਾਲ, ਸ਼ਿਵ ਕੁਮਾਰ, ਪੂਰਨ ਸਿੰਘ ਅਤੇ ਵੀਰ ਸਿੰਘ ਵਰਗਿਆਂ ਨੂੰ ਭੁੱਲ ਗਏ ਆ, ਭਾਗ ਕੌਰ, ਸਦਾ ਕੌਰ ਵਿਸਰ ਗਈਆਂ ਨੇ ਤੇ ਬੈਗੀ ਇਹ ਜਿਹੀਆਂ ਉੱਗ ਪਈਆਂ ਨੇ। ਸਕੂਲਾਂ ਚ ਅੰਗਰੇਜ਼ੀ ਸ਼ੁਰੂ ਹੋ ਗਈ ਆ ਪਰ ਬੱਚਿਆਂ ਨੂੰ ਹਾਲੇ ਤੱਕ ਨਲੀ ਪੂੰਜਣ ਦੀ ਅੰਗਰੇਜ਼ੀ ਨਹੀਂ ਆਉਂਦੀ, ਨੋਜੀ ਆ ਗਈ ਦੱਸਦੇ ਆ। ਜੋਗੀ ਵੀਰੇ ਉਹਨਾਂ ਮਹਾਂਪੁਰਸ਼ਾਂ ਦੇ ਸੱਭਿਆਚਾਰ ਬਾਪੂ ਦਾ ਹਾਲ ਚਾਲ ਵੀ ਜ਼ਰੂਰ ਦੱਸਦੀ, ਇਹ ਜਿਹੜਾ ਸਾਡਾ ਸੱਭਿਆਚਾਰ ਹੈ ਨਾ ਉਹ ਸਾਡਾ ਬਾਪੂ ਆ, ਉਹਨੂੰ ਵੀ ਜੀਨਸ ਕੱਟ ਤੇ ਬੋਬੀ ਕੱਟ ਦਾ ਰਹੂਗਾ, ਬੋਬੀ ਕੱਟ ਲੋਕ ਕਰਾਉਣ ਲੱਗ ਪਏ ਆ, ਇਲਾਜ ਲਈ ਇੰਗਲੈਂਡ ਭੇਜਿਆ ਸੀ ਪਰ ਬਾਹਰਲੇ ਡਾਕਟਰਾਂ ਨੇ ਉਹਦੇ ਰੋਗ ਬਾਰੇ ਸੁਣ ਕੇ ਹੱਸਤਾ, ਉਹ ਕਹਿੰਦੇ ਆ ਇਹਨੂੰ ਕੋਈ ਰੋਗ ਨੀ, ਇਹਦੇ ਦਿਮਾਗ ਚ ਫਰਕ ਪੈ ਗਿਆ, ਉੱਥੋਂ ਦੇ ਕੰਪਿਊਟਰਾਂ ਨੂੰ ਤਾਂ ਇਹਦੇ ਰੋਗਾਂ ਦਾ ਨਾਮ ਦਾ ਵੀ ਨੀ ਪਤਾ। ਜਦੋਂ ਉੱਥੋਂ ਦੇ ਹਸਪਤਾਲ ਚ ਲੈ ਕੇ ਗਏ ਤਾਂ ਉੱਥੇ ਇਹ ਪਿੱਟ ਉੱਠਿਆ, ਕਹਿੰਦਾ ਮੈਂ ਲੀੜੇ ਨੀ ਲਾਉਣੇ, ਇਹ ਸਾਡਾ ਸੱਭਿਆਚਾਰ ਬਾਪੂ, ਕਹਿੰਦਾ ਮੈਂ ਲੀੜੇ ਨੀ ਲਾਉਣੇ, ਮੇਰੀ ਊਂ ਡਾਕਟਰੀ ਕਰ ਲਓ, ਮੈਂ ਨਿਰਵਸਤਰ ਨਹੀਂ ਹੁਣ। ਹੁਣ ਇਹਦਾ ਵੀ ਇੱਕ ਪਾਸਾ ਮਾਰਿਆ ਪਿਆ, ਉੱਠਣ ਜੋਗਾ ਨਹੀਂ ਰਿਹਾ। ਜੋਗੀ ਵੀਰੇ ਇਹ ਮੇਰੇ ਸੁਨੇਹੇ ਜ਼ਰੂਰ ਦੇ ਦੀ, ਬਸ ਵੀਰੇ ਜਿਉਂਦਾ ਵਸਦਾ ਰਹੇ, ਜੁਗ ਜੁਗ ਜਿਵੇਂ ਜਵਾਨੀਆਂ ਮਾਣੇ, ਖੁਸ਼ੀ ਖੁਸ਼ੀ ਜਾ ਤੇ ਖੁਸ਼ੀ ਖੁਸ਼ੀ ਮੁੜ ਕੇ ਆ। ਹਾਂ ਪਰ ਮੇਰੀਆਂ ਗੱਲਾਂ ਦਾ ਜਵਾਬ ਜ਼ਰੂਰ ਲੈ ਕੇ ਆਈ ਜੋਗੀ ਵੀਰੇ, ਤੇਰੀ ਉਡੀਕ ਚ ਮੈਂ ਇਸ ਵੇਲੇ ਚ ਇੱਥੇ ਮਿਲੂ, ਰੱਬ ਖੈਰਾਂ ਬਖਸ਼ੇ, ਜਿਉਂਦਾ ਵਸਦਾ ਰਹੇ ਜੋਗੀ ਵੀਰੇ, ਜਿਉਂਦਾ ਵਸਦਾ ਰਹੇ। ਇਹ ਸੀ ਬਾਈ ਸ਼ਿਵਚੰਦ ਜੱਗੀ ਕਿਸੇ ਉਹਨਾਂ ਦੀ ਇੱਕ ਚਿੱਠੀ ਜੋਗੀ ਵੀਰੇ ਨੂੰ, ਜੁੜਦਿਆਂ ਖੂਬਸੂਰਤ ਗੀਤ ਨਾਲ।
ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾਂ
ਦੋਸਤੋ। ਸੋ ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ, ਪ੍ਰੋਗਰਾਮ ਦਾ ਇਹ ਹਿੱਸਾ ਸੀਮਾ ਬਿਆਨਾ ਜੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਵਿਕਰਮਜੀਤ ਸਿੰਘ ਰੰਧਾਵਾ, ਜਤਿੰਦਰ ਗੰਡਮ ਸਾਹਿਬ ਤੇ ਫਰੰਟ ਫਰਨੀਚਰ ਦੀ ਪੂਰੀ ਟੀਮ, ਅਕਾਲ ਚੱਕ ਲਿਓਬ ਦੇ ਰਾਜਾ ਬਾਈ ਹੁਣੀ, 416-953-9962 ਇਹਨਾਂ ਦਾ ਨੰਬਰ ਹੈ, 416-953-9162 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੇ ਨਾਲ ਸੁਰਿੰਦਰ ਡੱਲਾ ਸਾਹਿਬ ਆ ਗਿਆ। ਡੱਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
ਸੋ ਡੱਲਾ ਸਾਹਿਬ ਤੁਹਾਨੂੰ ਟਰਾਈ ਕਰ ਰਹੇ ਸੀ ਕਾਲ ਲਾਉਣ ਦੀ ਤੇ ਫੋਰ ਦਾ ਟਾਈਮ ਬੀਂਗ ਟਾਈਮ ਮਿਲਿਆ ਤੇ ਅਸੀਂ ਜੋਗੀ ਵੀਰਿਆ ਵੱਲ ਚਲੇ ਗਏ, ਸੋਰੀ ਤੁਹਾਡਾ ਟਾਈਮ ਜਿਹੜਾ ਹੋ ਲਿਆ ਗਿਆ ਜੀ।
ਨਹੀਂ ਨਹੀਂ ਮੈਂ ਜੋਗੀ ਵੀਰਿਆ ਜੀ ਪੂਰਾ ਸੁਣਿਆ ਜੀ, ਪਰ ਬਹੁਤ ਹੀ ਇੱਕ ਇੱਕ ਸ਼ਬਦ ਹੈ ਜਿਹੜਾ ਉਹ ਪ੍ਰੇਰਨਾ ਲੈਣ ਵਾਲਾ।
ਸੋ ਬਹੁਤ ਸ਼ੁਕਰੀਆ ਡੱਲਾ ਸਾਹਿਬ, ਥੈਂਕ ਯੂ। ਤੇ ਖਬਰਾਂ ਪੰਜਾਬ ਦੇ ਵਿੱਚੋਂ ਇੱਕ ਤਾਂ ਇਹ ਦੱਸੋ ਕਿ ਜਿਹੜਾ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਕਹਿੰਦੇ ਦੀਪ ਸਿੱਧੂ ਤੇ ਜਿਹੜਾ ਹੈਗਾ ਜੀ ਹੁਣ ਮਜੀਠੀਆ ਸਾਹਿਬ ਆ ਜਿਹੜੇ ਤੇ ਸਿਰਸਾ ਸਾਹਿਬ, ਉਹ ਇਸ ਮੁੱਦੇ ਤੇ ਆਹਮੋ ਸਾਹਮਣੇ ਹੋ ਗਿਆ, ਕਿਉਂਕਿ ਸਿਰਸਾ ਸਾਹਿਬ ਕਹਿੰਦੇ ਆ ਕਿ ਅਸੀਂ ਜ਼ਮਾਨਤਾਂ ਕਰਾਵਾਂਗੇ ਤੇ ਉਹ ਸੁਖਬੀਰ ਸਿੰਘ ਬਾਦਲ ਹੋਣਾ ਦੇ ਵੀ ਬਹੁਤ ਨੇੜੇ ਆ, ਤੇ ਜੇਕਰ ਮਜੀਠੀਆ ਸਾਹਿਬ ਦੀ ਗੱਲਬਾਤ ਕੀਤੀ ਜਾਵੇ ਤਾਂ ਉਹ ਕਹਿੰਦੇ ਕਿ ਅਸੀਂ ਇਹਨਾਂ ਚੀਜ਼ਾਂ ਦੇ ਹੱਕ 'ਚ ਨਹੀਂ ਹੈਗਾ ਜੀ ਕਿ ਜੇ ਜੋ ਵੀ ਲਾਲ ਕਿਲੇ ਤੇ ਹੋਇਆ, ਸੋ ਅਸੀਂ ਕਿਸੇ ਵੀ ਉਹ ਜਿਹੜਾ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਵਾਲਾ ਬੰਦਾ ਅਸੀਂ ਕਿਸੇ ਦੀ ਵੀ ਹੱਕ ਦੇ ਵਿੱਚ ਨਹੀਂ ਹਾਂ। ਤੇ ਹੁਣ ਇੱਕੋ ਪਾਰਟੀ ਤਕਰੀਬਨ ਇੱਕੋ ਨੇੜਤਾ ਦੇ ਕਾਰਨ ਇਹ ਦੋਨੇ ਆਹਮੋ ਸਾਹਮਣੇ ਹੋ ਗਏ ਆ, ਤੁਸੀਂ ਕੁਛ ਇਹ 'ਚ ਆਪਣਾ ਕਮੈਂਟ ਕਰਨਾ ਚਾਹੁੰਦੇ ਹੋ?
ਦੇਖੋ ਮੈਨੂੰ ਇਹ ਲੱਗਦਾ ਕਿ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇਸ ਕਿਸਾਨ ਅੰਦੋਲਨ 'ਚ ਜਿਹੜੇ ਵੀ ਲੋਕ ਨੇ, ਕਿਸੇ 'ਤੇ ਕੋਈ ਕੇਸ ਦਰਜ ਹੋਇਆ, ਕਿਸੇ 'ਤੇ ਕੋਈ ਗ੍ਰਿਫਤਾਰੀ ਹੋਈ ਹੈ, ਸੋ ਉਹਨਾਂ ਦੀ ਜ਼ਮਾਨਤ ਦੀ ਪ੍ਰਕਿਰਿਆ ਨੂੰ ਅਮਲ ਦੇ ਵਿੱਚ ਲਿਆਂਦਾ, ਸੋ ਉਹਨਾਂ ਨੂੰ ਕਾਨੂੰਨੀ ਸਹਾਇਤਾ ਵੀ ਦਿੱਤੀ ਹੈ। ਸੋ ਮੈਨੂੰ ਇਹ ਲੱਗਦਾ ਕਿ ਕਾਨੂੰਨੀ ਸਹਾਇਤਾ ਕਿਸੇ ਵੀ ਵਿਅਕਤੀ ਨੂੰ ਦੇਣਾ ਇਹ ਇੱਕ ਜ਼ਿੰਮੇਦਾਰੀ ਵੀ ਆ, ਔਰ ਇਹਦੇ ਵਿੱਚ ਦੇਖੋ ਮੈਂ ਕਹਿੰਦਾ ਕੋਈ ਵੀ ਵਿਅਕਤੀ ਹੋਵੇ, ਕੋਈ ਵੱਡੇ ਤੋਂ ਵੱਡਾ ਇਲਜ਼ਾਮ ਹੋਵੇ, ਸਾਡਾ ਸੰਵਿਧਾਨ ਉਹਨੂੰ ਵੀ ਇਹ ਹੱਕ ਦਿੰਦਾ ਕਿ ਉਹ ਆਪਣੀ ਮਰਜ਼ੀ ਦੇ ਮੁਤਾਬਕ ਵਕੀਲ ਚੁਣੇ ਔਰ ਕਾਨੂੰਨੀ ਸਹਾਇਤਾ ਲਵੇ। ਸੋ ਇਸ ਕਰਕੇ ਜਿਹੜੇ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਫੈਸਲਾ ਕੀਤਾ, ਮੈਨੂੰ ਲੱਗਦਾ ਉਹਦੇ 'ਚ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ, ਭਾਵੇਂ ਉਹ ਦੀਪ ਸਿੱਧੂ ਲਈ ਜਿਹੜੀ ਕਾਨੂੰਨੀ ਲੜਾਈ ਲੜਨੀ ਚਾਹੁੰਦੇ ਨੇ। ਹਾਂ, ਜਿੱਥੇ ਤੱਕ ਗੱਲ ਰਹਿ ਗਈ ਬਿਕਰਮ ਮਜੀਠੀਆ ਦੀ ਜਾਂ ਸੁਖਬੀਰ ਬਾਦਲ ਹੋਣਾ ਦੀ, ਦੇਖੋ ਪੋਲੀਟੀਕਲ ਪਾਰਟੀ ਹੈ, ਇਹ ਪੋਲੀਟੀਕਲ ਪਾਰਟੀ ਦੇ ਤੌਰ ਤੇ ਫੈਸਲਾ ਕਰ ਰਹੀ, ਇਹਨਾਂ ਦਾ ਜਿਹੜਾ ਨਜ਼ਰੀਆ ਉਹ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਹੈ, ਸੋ ਇਹਨਾਂ ਦਾ ਵੱਖਰਾ ਨਜ਼ਰੀਆ। ਸੋ ਜੇ ਦੋਵਾਂ ਦੇ ਵਿਚਾਰਾਂ 'ਚ ਫਰਕ ਹੈ, ਸੋ ਮੈਨੂੰ ਲੱਗਦਾ ਉਹਦੇ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਪੈਂਦਾ ਨਹੀਂ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਤਾਂ ਬਤੌਰ ਗੁਰਦੁਆਰਾ ਸਾਹਿਬ ਦੀ ਕਮੇਟੀ, ਉਹਨੇ ਤਾਂ ਸਾਰਿਆਂ ਦੇ ਲਈ ਇਨਸਾਫ਼ ਹੈ ਜਿਹੜਾ ਉਹਦੀ ਮਦਦ ਕਰਾਉਣੀ, ਇਨਸਾਫ਼ ਮੁਹੱਈਆ ਕਰਾਉਣਾ। ਸੋ ਮੈਂ ਚਾਹੂੰਗਾ ਕਿ ਜੇ ਮਨਜਿੰਦਰ ਸਿਰਸਾ ਉਹਨਾਂ ਨੇ ਕਿਹਾ ਕਿ ਅਸੀਂ ਦੀਪ ਸਿੱਧੂ ਲਈ ਵੀ ਵਕੀਲ ਉਪਲਬਧ ਕਰਾਵਾਂਗੇ ਜਾਂ ਕਾਨੂੰਨੀ ਸਹਾਇਤਾ ਦੇਵਾਂਗੇ, ਤਾਂ ਇਹਦਾ ਸਵਾਗਤ ਹੋਣਾ ਚਾਹੀਦਾ।
ਤੇ ਨਾਲ ਦੀ ਨਾਲ ਕਹਿੰਦੇ ਮਜੀਠੀਆ ਸਾਹਿਬ ਜਿਹੜੇ ਇੱਕ ਸੁਸਾਈਡ ਨੋਟਿਸ ਆ ਜਿਹੜਾ ਉਹ ਲੈ ਕੇ ਸੈਸ਼ਨ ਦੇ ਵਿੱਚ ਗਏ, ਤੇ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਜਿਹੜੇ ਪ੍ਰਧਾਨ ਨੇ ਸੁਨੀਲ ਕੁਮਾਰ ਜਾਖੜ ਸਾਹਿਬ, ਉਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ। ਇਹ ਜਿਹੜੇ ਪਿਓ ਪੁੱਤ ਨੇ ਖੁਦਕੁਸ਼ੀ ਕੀਤੀ ਸੀ ਉਹ ਕਿਸਾਨੀ ਅੰਦੋਲਨ ਦੇ ਬਾਬਤ, ਤੇ ਜਾਂ ਫਿਰ ਉਹਨਾਂ ਦਾ ਇਹ ਗਿਲਾ ਸੀ ਕਿ ਸਾਡੇ ਜਿਹੜੇ ਕਰਜ਼ੇ ਆ ਉਹ ਮੁਆਫ਼ ਨਹੀਂ ਕਰਵਾਏ ਗਏ, ਤੇ ਇਹ ਸਿੱਧਾ ਉਹਨਾਂ ਨੇ ਹਮਲਾ ਜਿਹੜਾ ਇੱਕ ਵਾਰ ਫਿਰ ਸ਼ਬਦੀ ਬਿਆਨ ਤੇ ਉਹ ਉਹਨਾਂ ਤੇ ਕੀਤਾ।
ਦੇਖੋ ਇਹ ਵੀ ਦੋ ਚੀਜ਼ਾਂ ਨੇ ਬਹੁਤ ਗਹਿਰਾਈ ਨਾਲ ਸਾਨੂੰ ਸਮਝਣੀਆਂ ਪੈਣੀਆਂ। ਸਾਡੇ ਮੁਲਕ 'ਚ ਕੋਈ ਇਹੋ ਜਿਹਾ ਕਾਨੂੰਨ ਨਹੀਂ ਜਿਹੜਾ ਲੀਡਰਾਂ ਨੂੰ ਇਹੋ ਜਿਹੇ ਵਾਅਦੇ ਕਰਨ ਤੋਂ ਰੋਕ ਸਕੇ। ਸਭ ਤੋਂ ਪਹਿਲਾਂ ਤਾਂ ਉਸ ਕਾਨੂੰਨ ਦੀ ਲੋੜ ਹੈ। ਬੀਜੇਪੀ ਦੇ ਲੀਡਰਾਂ ਨੇ ਵੀ ਸਾਨੂੰ ਪਤਾ ਕਿਹੋ ਜਿਹੇ ਵਾਅਦੇ ਕੀਤੇ, ਕੈਪਟਨ ਅਮਰਿੰਦਰ ਨੇ ਵੀ ਦੇਖੋ ਕਿਹੋ ਜਿਹੇ ਵਾਅਦੇ ਕੀਤੇ, ਔਰ ਆਮ ਆਦਮੀ ਪਾਰਟੀ ਵਾਲੇ ਵੀ ਇਸੇ ਤਰ੍ਹਾਂ ਦੇ ਵਾਅਦੇ ਕਰ ਰਹੇ ਸੀ। ਚਲੋ ਉਹਨਾਂ ਦੀ ਤਾਂ ਸਰਕਾਰ ਨਹੀਂ ਬਣੀ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਅੱਜ ਉਹਨਾਂ ਨੇ ਵੀ ਸਵਾਲਾਂ 'ਚ ਖੜੇ ਹੋਣਾ ਸੀ, ਕਿਉਂਕਿ ਦਿੱਲੀ ਤੇ ਪੰਜਾਬ 'ਚ ਫਰਕ ਬਹੁਤ ਹੈ। ਦਿੱਲੀ ਪੰਜਾਬ ਹੈ ਜਿਹੜਾ ਉਹ 2.5 ਲੱਖ ਕਰੋੜ ਤੋਂ ਜ਼ਿਆਦਾ ਦੇ ਕਰਜ਼ੇ 'ਚ ਹੈ, ਤੇ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਪ੍ਰੋਫਿਟ 'ਚ ਹੈ। ਸੋ ਅਰਵਿੰਦ ਕੇਜਰੀਵਾਲ ਤਾਂ ਚਾਹੇ ਸਾਰੇ ਦਿੱਲੀ ਵਾਲਿਆਂ ਨੂੰ ਮੁਫ਼ਤ ਬਿਜਲੀ ਦੇ ਦੇ ਕੁਝ ਸਮੇਂ ਲਈ, ਉਹਦੇ 'ਚ ਵੀ ਅਰਵਿੰਦ ਕੇਜਰੀਵਾਲ ਦੇ ਕੋਲੋਂ ਪੈਸੇ ਨਹੀਂ ਲੱਗਣੇ, ਪਰ ਪੰਜਾਬ ਵਰਗਾ ਸੂਬਾ ਜਿਹੜਾ ਪਹਿਲਾਂ ਹੀ ਕਰਜ਼ੇ 'ਚ ਹੈ, ਇਹਦੇ 'ਚ ਅਰਵਿੰਦ ਕੇਜਰੀਵਾਲ ਬਿਜਲੀ ਕਿੱਥੋਂ ਸਸਤੀ ਕਰ ਦੂਗਾ, ਆ ਕੇ ਗੱਲ ਸਾਨੂੰ ਸਮਝਣੀ ਪੈਣੀ, ਕਿਉਂਕਿ ਸਰਕਾਰ ਡਾਕਾ ਤਾਂ ਕਿਤੇ ਮਾਰ ਨਹੀਂ ਸਕਦੀ, ਸਰਕਾਰ ਕੋਲ ਸਾਧਨ ਹੈ ਨਹੀਂ। ਹੁਣ ਜਿਹੜਾ ਤੁਹਾਡਾ ਮੂਲ ਸਵਾਲ ਸੀ, ਮੈਂ ਥੋੜਾ ਜਿਹਾ ਉਹਦੇ ਤੋਂ ਭਟਕ ਗਿਆ, ਪਰ ਅਕਾਲੀ ਦਲ ਨੇ ਵੀ ਅੱਜ ਵਿਧਾਨ ਸਭਾ ਦੇ ਵਿੱਚ ਜਿਹੜੀ ਗੱਲ ਕੀਤੀ ਕਿ ਜਿਹੜੇ ਦੋ ਕਿਸਾਨ ਸੀਗੇ, ਇੱਕ ਬੇਟਾ ਔਰ ਉਹਨਾਂ ਦਾ ਬਾਪ, ਉਹਨਾਂ ਨੇ ਸੁਸਾਈਡ ਕੀਤਾ ਕਰਜ਼ਿਆਂ ਤੋਂ ਪਰੇਸ਼ਾਨ ਹੋ ਕੇ। ਸੋ ਹੁਣ ਅਕਾਲੀ ਦਲ ਕਹਿੰਦਾ ਵੀ ਇਹਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਤੇ ਇਹਨਾਂ ਦੇ ਹੋਣੀ ਚਾਹੀਦੀ ਹੈ। ਸੋ ਇਹ ਇਲਜ਼ਾਮ ਲਾ ਕੇ ਜਿਹੜੇ ਹੈ ਇਹ ਹੁਣ ਅਕਾਲੀ ਦਲ ਵੱਲੋਂ ਇਸ ਗੱਲ ਨੂੰ ਮੁੱਦਾ ਬਣਾਇਆ ਜਾ ਰਿਹਾ। ਪਰ ਸਵਾਲ ਤਾਂ ਇਹ ਵੀ ਖੜਾ ਹੁੰਦਾ ਨਾ ਕਿ ਜਦੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਸੀ ਅਕਾਲੀ, ਜਦੋਂ ਹਰਸਿਮਰਤ ਕੌਰ ਬਾਦਲ ਲੜ ਰਹੀ ਸੀ, ਸੁਖਬੀਰ ਬਾਦਲ ਲੜ ਰਹੇ ਸੀ, ਤੇ ਇਹ ਵੀ ਤਾਂ ਕਿਸਾਨ ਮਸਲਿਆਂ ਤੇ ਇਹੀ ਵਾਅਦੇ ਕਰਕੇ ਆਏ ਆ ਨਾ ਵੀ ਅਸੀਂ ਕਿਸਾਨੀ ਨੂੰ ਖੁਸ਼ਹਾਲ ਬਣਾਵਾਂਗੇ, ਤੇ ਫਿਰ ਜ਼ਿੰਮੇਵਾਰੀ ਤਾਂ ਹਰਸਿਮਰਤ ਕੌਰ ਬਾਦਲ ਦੀ ਵੀ ਨਾਲ ਬਣ ਗਈ ਜਿਹੜੀ ਕੇਂਦਰ 'ਚ ਵਜ਼ੀਰ ਸੀ
ਜੀ। ਸੋ ਦਲ ਸਾਹਿਬ ਜਿਹੜੀ
ਭਾਵੇਂ ਕੋਈ ਐਮ ਪੀ ਹੈ ਭਾਵੇਂ ਐਮ ਐਲ ਏ ਹੈ, ਅਸਲ 'ਚ ਕੀ ਹੈ ਸਾਡੇ ਮੁਲਕ 'ਚ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਹੈ ਕਿ ਲੀਡਰਾਂ ਨੂੰ ਕੁਝ ਵੀ ਕਹਿਣ ਤੋਂ ਰੋਕ ਦਿੱਤਾ ਜਾਵੇ। ਸੋ ਉਹਦੇ ਲਈ ਜਿਹੜਾ ਚੋਣ ਘੋਸ਼ਣਾ ਪੱਤਰ ਹੈ ਜਿਹੜਾ, ਅਗਰ ਉਹ ਲੀਗਲ ਡਾਕੂਮੈਂਟ ਬਣ ਜੇ, ਜਿਹੜਾ ਕਿ ਬਣਨਾ ਨਹੀਂ, ਉਹ ਸੰਭਵ ਨਹੀਂ ਹੋਣਾ ਸਾਡੇ ਮੁਲਕ 'ਚ ਅੱਜ ਤੱਕ, ਕਿਉਂਕਿ ਇਹੋ ਜਿਹੇ ਵਿਚਾਰਾਂ ਨੂੰ ਸੈਂਕੜੇ ਸਾਲ ਲੱਗ ਜਾਂਦੇ ਨੇ, ਹਜ਼ਾਰਾਂ ਸਾਲ ਲੱਗ ਜਾਂਦੇ ਨੇ ਮੈਨੂੰ ਜੋ ਲੱਗਦਾ। ਸੋ ਕਿਉਂਕਿ ਜਿਹੋ ਜਿਹੇ ਸਾਡੇ ਵਾਅਦੇ ਕੀਤੇ ਜਾਂਦੇ ਲੀਡਰਾਂ ਵੱਲੋਂ, ਉਹ ਔਰ ਅਸੀਂ ਆਮ ਲੋਕ ਵੀ ਹੈ ਨਾ ਜਿਹੜੇ, ਅਸੀਂ ਆਮ ਲੋਕ ਵੀ ਉਹਨਾਂ ਵਾਅਦਿਆਂ 'ਚ ਫਸ ਜਾਂਦੇ ਹਾਂ, ਸਾਨੂੰ ਪਤਾ ਹੁੰਦਾ। ਹੁਣ ਤੁਸੀਂ ਦੱਸੋ, ਕੈਪਟਨ ਅਮਰਿੰਦਰ ਕਹਿੰਦਾ ਘਰ ਘਰ ਨੌਕਰੀ, ਦੱਸੋ ਇਹ ਸੰਭਵ ਹੈ? ਆ ਪ੍ਰਸ਼ਾਂਤ ਕਿਸ਼ੋਰ ਵਰਗੇ ਜਿਹੜੇ ਬੰਦੇ ਰੱਖੇ ਜਾਂਦੇ ਨੇ, ਇਹ ਇਸੇ ਤਰ੍ਹਾਂ ਦੀਆਂ ਇਹਨਾਂ ਨੇ ਯੋਜਨਾਵਾਂ ਬਣਾਉਣੀਆਂ ਹੁੰਦੀਆਂ ਕਿ ਜਿਹਦੇ ਨਾਲ ਲੋਕ ਕਨਫਿਊਜ਼ ਹੋਣ। ਅੱਜ ਦੀ ਜਿਹੜੀ ਪੋਲੀਟਿਕਸ ਹੈ ਨਾ, ਉਹ ਕਨਫਿਊਜ਼ ਐਂਡ ਰੂਲ ਦੀ ਹੈ। ਮੈਂ ਅੱਗੇ ਹਰ ਜਗ੍ਹਾ ਸੈਮੀਨਾਰਾਂ 'ਚ ਵੀ ਬੋਲਦਾ ਇੱਥੇ ਕਿ ਅੱਜ ਕੱਲ੍ਹ ਦੀ ਜਿਹੜੀ ਪੋਲੀਟਿਕਸ ਹੈ ਨਾ, ਉਹ ਕਨਫਿਊਜ਼ ਐਂਡ ਰੂਲ ਦੀ ਹੈ, ਵੀ ਭੁਲੇਖੇ 'ਚ ਪਾ ਕੇ ਰਾਜ ਕਰੀ ਚੱਲੋ, ਕਿਉਂਕਿ ਪਾੜਨ ਵਾਲਾ ਕੰਮ ਤਾਂ ਜ਼ਿਆਦਾ ਚੱਲਦਾ ਨਹੀਂ ਅੱਜ ਕੱਲ੍ਹ ਲੋਕ ਸਿਆਣੇ।
ਡਿਵਾਈਡ ਐਂਡ ਰੂਲ ਨਹੀਂ ਹੁਣ ਚੱਲਦਾ, ਤੇ ਹੁਣ ਸਿਰਫ ਇਹ ਆ ਕਿ ਤੁਸੀਂ ਉਹਨਾਂ ਨੂੰ ਸੁਪਨੇ ਦਿਖਾ ਦਿਓ, ਭੁਲੇਖੇ ਦੇ ਵਿੱਚ ਰੱਖ ਲਓ ਕਿ ਤੁਹਾਨੂੰ ਨੌਕਰੀ ਦਿੱਤੀ ਜਾਣਗੀਆਂ, ਤੁਹਾਨੂੰ ਕੰਪਿਊਟਰ ਦਿੱਤੇ ਜਾਣਗੇ, ਤੁਸੀਂ ਤੁਹਾਨੂੰ ਹਾਈ ਐਂਡ ਕਰ ਦਿੱਤਾ ਜਾਏਗਾ, ਸਾਰਾ ਸਿਸਟਮ ਆ ਤੁਹਾਡਾ। ਤੇ ਪਰ
ਸੁਖਬੀਰ ਬਾਦਲ, ਦੇਖੋ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ, ਤੁਹਾਨੂੰ ਯਾਦ ਹੋਣਾ, ਇਹ ਕਹਿੰਦੇ ਸੀ ਅਸੀਂ ਹਰ ਵਿਧਾਨ ਸਭਾ ਹਲਕੇ 'ਚ ਇੱਕ ਆਦਰਸ਼ ਸਕੂਲ ਬਣਾਵਾਂਗੇ। ਹੁਣ ਕੋਈ ਸੁਖਬੀਰ ਤੋਂ ਪੁੱਛੇ ਵੀ 117 ਵਿਧਾਨ ਸਭਾ ਹਲਕੇ ਆ, ਤੁਸੀਂ ਦੱਸੋ 10 ਸਾਲਾਂ 'ਚ ਕਿੰਨੇ ਆਦਰਸ਼ ਸਕੂਲ ਬਣਾਏ? ਸੋ ਇਹ ਸੁਪਨੇ ਦਿਖਾਉਣ ਦੀ ਸਿਆਸਤ ਹੈ ਜਿਹੜੀ ਬੜੀ ਪੁਰਾਣੀ ਹੈ।
ਦਿੱਲੀ ਦੇ ਕੁੰਡਲੀ ਬਾਰਡਰ ਤੇ ਮੋਗੇ ਦਾ ਇੱਕ ਹੋਰ ਕਿਸਾਨ ਆ ਜਿਹੜਾ ਉਹ ਸ਼ਹੀਦ ਹੋਇਆ। ਸੋ ਇੱਕ ਪਿਓ ਪੁੱਤ ਦੇ ਤਾਂ ਉਹਨਾਂ ਨੇ ਸੁਸਾਈਡ ਨੋਟਿਸ ਲੈ ਕੇ ਕਹਿਤਾ ਕਿ ਇਹਦਾ ਜਿਹੜਾ ਕੇਸ ਆ
ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਕੀਤਾ ਜਾਵੇ, ਪਰ ਜਿਹੜੇ ਬਾਕੀ ਦੇ ਕਿਸਾਨ ਜਿਹਨਾਂ ਨੇ ਜਿਹੜੇ ਉੱਥੇ ਸ਼ਹੀਦ ਹੋਏ ਆ, ਇਹਦਾ ਜ਼ਿੰਮੇਵਾਰ ਕੀ, ਜਿਹੜੀ ਕਿਸੇ ਵੀ ਪਾਰਟੀ ਨੇ ਕਿਸੇ ਨੂੰ ਵੀ ਠਹਿਰਾਇਆ ਜਾਂ ਕਿਸੇ ਨੂੰ ਕਿਹਾ ਕਿ ਹਾਂ ਇਹਦਾ ਜ਼ਿੰਮੇਵਾਰ ਫਲਾਣਾ ਬਈ, ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ?
ਦੇਖੋ, ਅਸਲ ਵਿੱਚ ਕੀ ਹੈ ਨਾ, ਇਹ ਬਹੁਤ ਵੱਡੀ ਗੰਭੀਰ ਸਮੱਸਿਆ ਔਰ ਪੋਲੀਟੀਕਲ ਲੋਕ ਨੇ ਜਿਹੜੇ ਇਸ ਗੰਭੀਰ ਸਮੱਸਿਆ ਨੂੰ ਨਿੱਜੀ ਇਲਜ਼ਾਮਾਂ ਵਾਲੇ ਪਾਸੇ ਤੋਰ ਕੇ ਇਹਦਾ ਇਹਦੀ ਜਿਹੜੀ ਅਸਲ ਗੰਭੀਰਤਾ ਇੱਕ ਤਰੀਕੇ ਨਾਲ ਉਹਦੇ ਤੋਂ ਵੀ ਧਿਆਨ ਲਾਂਭੇ ਕਰ ਦਿੰਦੇ ਨੇ। ਦੇਖੋ, ਕਿਸਾਨਾਂ ਦਾ ਸੁਸਾਈਡ ਸਾਡੇ ਮੁਲਕ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਔਰ ਮੈਂ ਅੱਗੇ ਵੀ ਤੁਹਾਨੂੰ ਕਹਿਣਾ, ਜਿਹੜਾ ਸਾਡਾ ਕਿਸਾਨ ਅੰਦੋਲਨ ਹੈ ਨਾ, ਜਦੋਂ ਕਿਸਾਨ ਮੋਰਚੇ ਵਾਲੇ ਇਕੱਠੇ ਹੋਏ, ਇਹਨਾਂ ਨੇ ਵੀ ਇਸ ਅੰਦੋਲਨ ਦੇ ਕੁਝ ਪੁਆਇੰਟ ਚੁਣੇ। ਇਹਨਾਂ ਨੇ ਸਾਰਾ ਅੰਦੋਲਨ ਕਾਨੂੰਨਾਂ ਨੂੰ ਰੱਦ ਕਰਨਾ ਤੇ MSP ਦੇ ਦੁਆਰੇ ਲਿਆ ਕੇ ਕੇਂਦਰਿਤ ਕਰਤਾ, ਜਦਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਇਸ ਅੰਦੋਲਨ ਦੇ ਵਿੱਚ ਨਾਲ ਨਾਲ ਚੱਲਣੀਆਂ ਚਾਹੀਦੀਆਂ ਸੀ, ਤਾਂ ਕਿ ਦੁਨੀਆਂ ਨੂੰ ਪਤਾ ਲੱਗਦਾ। ਅਗਰ ਸੂਸਾਈਡ ਦੇ ਮਸਲੇ, ਇਹ ਸਾਰੇ ਮਸਲੇ ਨਾਲ ਲੈ ਕੇ ਕਿਸਾਨ ਗਏ ਹੁੰਦੇ, ਮੁਲਕ ਦੇ ਵਿੱਚ ਕੋਈ ਕਮਿਸ਼ਨ ਨਹੀਂ ਬਣਿਆ ਜਿਹੜਾ ਇਹ ਤਾਂ ਜਾਂਚ ਲਏ ਵੀ ਕਿੰਨੇ ਕਿਸਾਨ ਹਰ ਸਾਲ ਸੂਸਾਈਡ ਕਰ ਰਹੇ ਨੇ ਅੱਜ ਦੇ ਸਮੇਂ। ਇਹੋ ਜਿਹੇ ਕਮਿਸ਼ਨ ਬਣਨੇ ਚਾਹੀਦੇ ਨੇ ਤਾਂ ਕਿ ਇਹ ਗੱਲਾਂ ਮੀਡੀਆ 'ਚ ਆਉਣ, ਕਮਿਸ਼ਨ ਦੇ ਉੱਤੇ, ਕਮਿਸ਼ਨ ਦੇ ਵਿੱਚ, ਕਮਿਸ਼ਨ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਕੋਈ ਇਨਕੁਆਇਰੀ ਕਰਦਾ ਤੇ ਫਿਰ ਮੀਡੀਆ ਦਾ ਧਿਆਨ ਵੀ ਉਸ ਪਾਸੇ ਜਾਂਦਾ ਔਰ ਚੀਜ਼ਾਂ ਹਾਈਲਾਈਟ ਹੁੰਦੀਆਂ ਔਰ ਲੋਕਾਂ ਨੂੰ ਸਮਝ ਆਉਂਦੀ ਹੈ ਅਸਲ ਦਿੱਕਤ ਕਿ ਕਿਸਾਨੀ ਕਿੰਨੇ ਮਾੜੇ ਦੌਰ 'ਚ ਗੁਜ਼ਰ ਰਹੀ ਹੈ। ਸੋ ਬਹੁਤ ਸਾਰੇ ਲੋਕ ਜਿਹੜੇ ਸੁਸਾਈਡ ਕਰਦੇ ਆ ਉਹਨਾਂ ਬਾਰੇ ਤਾਂ ਪਤਾ ਵੀ ਨਹੀਂ ਲੱਗਦਾ ਕਿ ਉਹ ਕਿਸਾਨ ਕਰਜ਼ੇ ਤੋਂ ਉਹਨਾਂ ਨੇ ਸੁਸਾਈਡ ਕੀਤਾ। ਸੋ ਇਹ ਵੀ ਇੱਕ ਬਹੁਤ ਜਿਹੜੀ ਹੈ ਸਾਡੇ ਲਈ ਚਿੰਤਾਜਨਕ ਸਥਿਤੀ ਹੈ ਇੱਥੇ।
ਜਿਹੜੇ ਆਪਣੇ ਕਿਸਾਨੀ ਅੰਦੋਲਨ ਦੇ ਜਿਹੜੇ ਉੱਥੇ ਮੁੱਖ ਕਿਸਾਨਾਂ ਦੇ ਜਿਹੜੇ ਹੈਗੇ ਜੀ, ਰਾਜੇਵਾਲ ਸਾਹਿਬ ਕਹਿ ਲਓ ਜਾਂ ਹੋਰ ਜਿੰਨੇ ਵੀ ਉੱਥੇ ਉਹਨਾਂ ਦੇ ਆਗੂ ਹੈਗੇ ਆ, ਕਹਿੰਦੇ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਭਾਈ ਜਿਹੜਾ COVID-19 ਦਾ ਵੈਕਸੀਨ ਆ ਅਸੀਂ ਨਹੀਂ ਲੈਣੀ ਹੈਗੀ, ਸਾਨੂੰ ਨਹੀਂ COVID-19 ਮਾਰ ਸਕਦੀ, ਅਸੀਂ ਇਹਦੇ ਤੇ ਕਾਬੂ ਪਾ ਲਿਆ, ਅਸੀਂ ਇਹਨੂੰ ਮਾਰਤਾ, ਕਿਉਂਕਿ ਜਿਹੜੇ ਕਿਸਾਨ ਖੇਤਾਂ 'ਚ ਹੱਡ ਭੰਨਵੀਂ ਮਿਹਨਤ ਕਰਦੇ ਆ ਉਹਨਾਂ ਨੂੰ ਇਹ ਕਰੋਨਾ ਕਰੋਨਾ ਕੁਛ ਨਹੀਂ। ਕਹਿੰਦਾ ਅਸੀਂ ਨਹੀਂ ਲੈਣੀ, ਪਰ ਅਸੀਂ ਕਿਸੇ ਨੂੰ ਰੋਕਣਾ ਵੀ ਨਹੀਂ ਕਿ ਤੁਸੀਂ ਨਾ ਲਓ, ਪਰ ਅਸੀਂ ਇਹ ਨਹੀਂ ਲੈਣੀ। ਉਹਨਾਂ ਦੇ ਵਿੱਚੋਂ ਕਈ ਆਗੂ ਜਿਹੜੇ 70-year-old ਵੀ ਹੈਗੇ, ਕੋਈ ਕੁਛ ਵੱਧ ਵੀ ਹੋ ਸਕਦੇ ਆ, ਤੇ ਤੁਸੀਂ ਕਿਸ ਤਰੀਕੇ ਦੇ ਨਾਲ ਲੈਂਦੇ ਹੋ?
ਦੇਖੋ, ਇਹ ਗਲਤ ਗੱਲ ਹੈ। ਦੇਖੋ, ਇੱਕ ਮੁਲਕ ਦਾ ਸਿਸਟਮ ਹੈ, ਜਦੋਂ ਅਸੀਂ ਆਪਣੇ ਆਪ ਨੂੰ ਸਿਸਟਮ ਨਾਲੋਂ ਵੱਡਾ ਸਮਝਣ ਲੱਗ ਜਾਂਦੇ ਹਾਂ ਨਾ, ਹੁਣ ਜਿਹੜੇ 70 ਸਾਲ ਤੋਂ ਉੱਪਰ ਨੇ, ਦੇਖੋ ਜਦ ਤੱਕ ਤਾਂ ਕਿਸੇ ਵਿਅਕਤੀ ਨੂੰ ਕੋਵਿਡ ਨਹੀਂ ਹੁੰਦਾ ਤਦ ਤੱਕ ਤਾਂ ਉਹਨੂੰ ਇਹ ਲੱਗਦਾ ਵੀ ਮੈਨੂੰ ਕੋਵਿਡ ਹੋ ਹੀ ਨਹੀਂ ਸਕਦਾ, ਪਰ ਜਦੋਂ ਕੋਈ ਬਿਮਾਰ ਹੋ ਜਾਂਦਾ ਨਾ ਉਹਨੂੰ ਫੇਰ ਸਥਿਤੀਆਂ ਸਮਝ ਆਉਂਦੀਆਂ ਨੇ। ਦੇਖੋ, ਕਿੰਨੇ ਲੋਕ ਸਾਡੇ ਦੁਨੀਆਂ ਤੋਂ ਚਲੇ ਗਏ, ਪੂਰੀ ਦੁਨੀਆਂ ਦੇ ਵਿੱਚ। ਦੇਖੋ, ਕੋਵਿਡ ਇਕੱਲਾ ਇੰਡੀਆ 'ਚ ਤਾਂ ਹੈ ਨਹੀਂ
ਜੀ,
ਇੰਡੀਆ ਵਾਲੇ ਕਈ ਜਾਣ, ਕਈ ਲੋਕ ਜਿਵੇਂ ਕਹੀ ਜਾਂਦੇ ਵੀ ਕੋਵਿਡ ਹੈ ਨਹੀਂ ਕੁਛ, ਇਹਦਾ ਮਤਲਬ ਹੈ ਜੇ ਇੰਡੀਆ 'ਚ ਕੋਵਿਡ ਹੈ ਨਹੀਂ, ਬਾਹਰ ਤਾਂ ਹੈਗਾ, ਤੇ ਜੇ ਬਾਹਰ ਹੈਗਾ ਤੇ ਫਿਰ ਇੰਡੀਆ 'ਚ ਵੀ ਹੈਗਾ। ਸੋ ਇਹ ਕਹਿ ਦੇਣਾ ਅਸੀਂ ਵੈਕਸੀਨ ਨਹੀਂ ਲਵਾਉਣੀ, ਮੈਂ ਕਹਿੰਦਾ ਇਹ ਚੀਜ਼ ਗਲਤ ਹੈ। ਕਿਸਾਨ ਲੀਡਰਾਂ ਦਾ ਇਹ ਕਹਿ ਦੇਣਾ ਵੀ ਅਸੀਂ ਨਹੀਂ ਲਵਾਉਣੀ, ਅਸੀਂ ਕਰੋਨਾ ਦੇ ਕਾਬੂ ਪਾ ਲਿਆ, ਮੈਂ ਇਹਦੇ ਹੱਕ 'ਚ ਨਹੀਂ, ਮੈਂ ਤੁਹਾਨੂੰ ਉਹੀ ਗੱਲ ਕਹਿਣਾ। ਅਸਲ 'ਚ ਜਿਹੜੇ ਸਾਡੇ ਲੀਡਰ ਨੇ ਨਾ, ਕਈ ਵਾਰੀ ਇਹ ਅਸਲ ਮੁੱਦੇ ਤੋਂ ਭਟਕ ਜਾਂਦੇ। ਇਹਨਾਂ ਨੂੰ ਸੇਧ ਦੇਣ ਦੀ ਜ਼ਰੂਰਤ ਹੈ, ਇਹਨਾਂ ਨੂੰ ਤਾਂ ਮੰਗ ਕਰਨੀ ਚਾਹੀਦੀ ਸੀ ਵੀ ਪਹਿਲ ਦੇ ਆਧਾਰ ਤੇ ਕਿਸਾਨ ਅੰਦੋਲਨ ਦੇ ਕਿਸਾਨਾਂ ਦੇ ਵੀ ਤੁਸੀਂ ਵੈਕਸੀਨ ਲਾਓ, ਤਾਂ ਕਿ ਉਹਨਾਂ ਦੀਆਂ ਜ਼ਿੰਦਗੀਆਂ ਦਰੁਸਤ ਹੋਣ, ਸੇਫ ਰਹਿਣ। ਸੋ ਲਾਉਣੀ ਚਾਹੀਦੀ। ਦੇਖੋ, ਪ੍ਰਧਾਨ ਮੰਤਰੀ ਸਾਹਿਬ ਨੇ, ਨਰਿੰਦਰ ਮੋਦੀ ਉਹਨਾਂ ਨੇ ਆਪ ਜਾ ਕੇ ਵੈਕਸੀਨ ਲਵਾਈ। ਸੋ ਇੱਕ ਪ੍ਰਧਾਨ ਮੰਤਰੀ ਨੇ ਆਪ ਵੈਕਸੀਨ ਲਵਾ ਕੇ ਇੱਕ ਉਦਾਹਰਨ ਸੈੱਟ ਕੀਤੀ, ਔਰ ਜਿਸ ਦਿਨ ਪ੍ਰਧਾਨ ਮੰਤਰੀ ਨੇ ਪਰਸੋਂ ਵੈਕਸੀਨ ਲਵਾਈ ਹੈ, ਮੇਰਾ ਖਿਆਲ ਪਰਸੋਂ, ਹਾਂਜੀ ਕੱਲ ਜਾਂ ਪਰਸੋਂ, ਸੋਰੀ ਮੈਨੂੰ ਦਿਨ ਰਾਤ ਦਾ ਫਰਕ ਜਿਹਾ ਭੁੱਲ ਗਿਆ ਕਿਉਂਕਿ ਮੈਂ ਬਾਹਰ ਦਿੱਲੀ ਆਇਆ ਹੋਇਆ। ਸੋ ਪ੍ਰਧਾਨ ਮੰਤਰੀ ਦੇ ਵੈਕਸੀਨ ਲਗਾਉਣ ਤੋਂ ਬਾਅਦ ਰਿਕਾਰਡ ਲੋਕਾਂ ਨੇ ਆਪਣੇ ਆਪ ਨੂੰ ਵੈਕਸੀਨ ਲਈ ਰਜਿਸਟਰ ਕੀਤਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਦੇਖੋ ਵੱਡੀ ਗੱਲ ਹੈ। ਸੋ ਵੈਕਸੀਨ ਲਵਾਉਣੀ ਚਾਹੀਦੀ ਹੈ ਜੀ ਸਾਰਿਆਂ ਨੂੰ, ਬਿਲਕੁਲ। ਵੈਕਸੀਨ ਦੇ ਨਾਲ ਕੋਈ ਵੀ ਮਾੜੀ ਘਟਨਾ ਰਿਪੋਰਟ ਨਹੀਂ ਹੋਈ, ਕੋਈ 19-21 ਕਿਤੇ ਹੋਈ ਹੋਵੇ ਤੇ ਉਹ ਤਾਂ ਫਿਰ ਚਲੋ ਕੁਦਰਤ ਹੈ, ਪਰ ਵੈਕਸੀਨ ਬਿਲਕੁਲ ਸੇਫ ਹੈ, ਇੰਡੀਅਨ ਡਾਕਟਰਸ ਦੀਆਂ, ਸਾਡੇ ਇੰਜੀਨੀਅਰਾਂ ਦੀ ਵੈਕਸੀਨ ਆ, ਔਰ ਕਿੰਨੇ ਮੁਲਕਾਂ ਨੂੰ ਦੇਖੋ ਜਾ ਰਹੀ ਹੈ, ਹੁਣ ਤੱਕ ਕੈਨੇਡਾ ਨੂੰ ਵੀ ਜਲਦ ਸਪਲਾਈ ਹੋ ਜਾਣੀ।
ਮਨਮੋਹਨ ਸਿੰਘ ਹੁਣੀ ਉਹਨਾਂ ਨੇ ਕੀਤੀ ਹੈ ਗੱਲ ਕਿ ਕੇਂਦਰ ਦੀਆਂ ਮਾੜੀਆਂ ਨੀਤੀਆਂ ਜਿਹੜੀਆਂ ਉਹਨਾਂ ਦੇ ਕਰਕੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵਧੀ ਆ। ਸੋ ਜਦੋਂ ਉਹਨਾਂ ਦੀ ਸਰਕਾਰ ਸੀ ਤੇ ਉਦੋਂ ਬੇਰੁਜ਼ਗਾਰੀ ਇਸ ਲੈਵਲ ਤੇ ਨਹੀਂ ਸੀਗੀ, ਸੋ ਹੁਣ ਜਿਹੜੀ ਉਹ ਬੇਰੁਜ਼ਗਾਰੀ ਆ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਇਹ ਕਿਹਾ ਕਿ ਹੁਣ ਉਹ ਕੇਂਦਰ ਦੀਆਂ ਮਾੜੀਆਂ ਨੀਤੀਆਂ ਕਰਕੇ ਵਧੀ ਆ।
ਦੇਖੋ, ਕਮਜ਼ੋਰ ਨੀਤੀਆਂ ਕਰਕੇ ਬੇਰੁਜ਼ਗਾਰੀ ਤਾਂ ਵਧੀ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ।
ਤੇ ਇੱਕ ਉਹਨਾਂ ਨੇ ਨਾਲ ਵੀ ਕਿਹਾ ਕਿ ਨੋਟਬੰਦੀ ਜਿਹੜੀ ਕੀਤੀ ਆ, ਨੋਟਬੰਦੀ ਇਹ ਕਹਿੰਦੇ ਇੱਕ ਪਚਕਾਨਾ ਫੈਸਲਾ ਸੀ, ਇਹ ਨਹੀਂ ਸੀ ਕਰਨੀ ਚਾਹੀਦੀ ਜਿਹੜੀ 2016 ਦੇ ਵਿੱਚ ਨੋਟਬੰਦੀ ਕੀਤੀ ਆ।
ਦੇਖੋ, ਮੈਂ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਬਹੁਤ ਸਤਿਕਾਰ ਕਰਦਾ, ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਮੈਂ ਹਮੇਸ਼ਾ ਹੀ ਉਹਦੇ ਤੇ ਭਰੋਸਾ ਕਰਦਾ, ਵਿਸ਼ਵਾਸ ਕਰਦਾ, ਕਿਉਂਕਿ ਡਾਕਟਰ ਮਨਮੋਹਨ ਸਿੰਘ ਦੇ ਕੱਦ ਦਾ ਅਰਥ ਸ਼ਾਸਤਰੀ ਇੰਡੀਆ ਦੀ ਇਕਾਨਮੀ ਨੂੰ ਸਮਝਣ ਵਾਲਾ ਤੇ ਇੰਡੀਆ ਦੀ ਇਕਾਨਮੀ ਨੂੰ ਕਰੈਕਟ ਕਰਨ ਵਾਲਾ, ਸੁਧਾਰਨ ਵਾਲਾ ਅੱਜ ਤੱਕ ਪੈਦਾ ਨਹੀਂ ਹੋਇਆ। ਸੋ ਇਸ ਕਰਕੇ ਡਾਕਟਰ ਮਨਮੋਹਨ ਸਿੰਘ ਦੀ ਹਰ ਗੱਲ ਹੈ ਜਿਹੜੀ ਉਹਨੂੰ ਅੱਖਾਂ ਬੰਦ ਕਰਕੇ ਅਸੀਂ ਸਵੀਕਾਰ ਕਰ ਲਈਏ ਤੇ ਉਹਦੇ ਵਿੱਚ ਹੀ ਸਾਡਾ ਭਲਾ, ਕਿਉਂਕਿ ਡਾਕਟਰ ਮਨਮੋਹਨ ਸਿੰਘ ਵਰਗੀਆਂ ਸ਼ਖਸੀਅਤਾਂ ਵੀ ਦੁਨੀਆਂ 'ਚ ਕਦੀ ਕਦੀ ਜਨਮ ਲੈਣ।
ਬਹੁਤ ਧੰਨਵਾਦ,
ਗੱਲ ਕਹੀ ਹੈ ਤੇ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਸਾਨੂੰ ਦਿਖਦੀ ਹੈ। ਦੇਖੋ ਬੇਰੁਜ਼ਗਾਰੀ ਬਹੁਤ ਵਧੀਆ, ਲੋਕਾਂ ਦੇ ਕਾਰੋਬਾਰ ਘੱਟ ਗਏ, ਰੁਜ਼ਗਾਰ ਘੱਟ ਗਏ, ਸਾਡੇ ਆਪਣੇ ਕੰਮ ਬਹੁਤ ਘੱਟ ਗਏ। ਜਦਕਿ ਲੋਕ ਕਹਿੰਦੇ ਵੀ ਕੋਵਿਡ ਕਾਲ ਦੇ ਵਿੱਚ ਮੀਡੀਆ ਨੂੰ ਕੋਈ ਫਰਕ ਨਹੀਂ ਪਿਆ, ਮੀਡੀਆ ਵਾਲੇ ਕੰਮ ਕਰਦੇ ਰਹੇ, ਸਾਡੇ ਆਪਣੇ ਕੰਮ ਬਹੁਤ ਘੱਟ ਗਏ।
ਮਤਲਬ 30 ਸੈਕਿੰਡ ਰਹਿ ਗਿਆ, ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਗੱਲ ਤੁਹਾਡੀ ਸਹੀ ਕਹੀ ਆ ਕਿ ਡਾਕਟਰ ਮਨਮੋਹਨ ਸਿੰਘ ਵਰਗੀ ਸ਼ਖਸੀਅਤ ਵੀ ਸਾਨੂੰ ਦੁਬਾਰਾ ਨਹੀਂ ਲੱਭੀ। ਸੋ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
ਬਹੁਤ ਧੰਨਵਾਦ,
ਬਹੁਤ ਸ਼ੁਕਰੀਆ। ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ, ਮੇਰਾ ਨੰਬਰ 416-317-27 ਤੁਸੀਂ ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।
Views expressed on the preceding program may not necessarily be those of the owner or management of WTOR radio station.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ ਕੋਵਿਡ-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਸ਼ਾਹਜੀ ਰੈਕਸਡੇਲ ਹੁੰਦੇ ਪੇ ਲੈਣੀ ਹੋ ਸੋਨਾ ਦਾ ਅਜੰਤਾ ਜਾਂ ਫਿਰ 200 ਪੇ ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ ਕਿਉਂਕਿ ਸ਼ਾਹਜੀ ਅਬ ਰੈਕਸਡੇਲ ਹੁੰਦੇ ਪੇ।
ਕਾਰੋ ਕੇ ਜਾਦੂਗਰ ਸ਼ਾਹ ਅਹਿਮਦ ਅਬ ਰੈਕਸਡੇਲ ਹੁੰਡੇ ਪਰ ਹੈ, ਔਰ ਸ਼ਾਹ ਜੀ ਸੇ ਬੈਟਰ ਪ੍ਰਾਈਸ ਔਰ ਸਰਵਿਸ ਆਪਕੋ ਕਹੀਂ ਨਹੀਂ ਮਿਲੇਗੀ। ਕਾਲ ਕਰੋ 416-817-2720
ਕਿਉਂਕਿ ਸ਼ਾਹ ਜੀ ਰੈਕਸਡੇਲ ਹੁੰਡੇ ਪੇ।
ਕੋਵਿਡ-19 ਨੇ ਅਨੇਕ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ, ਪਰ ਸਹਾਇਤਾ ਉਪਲਬਧ ਹੈ, ਜਿਵੇਂ ਕਿ ਯੋਗ ਛੋਟੇ ਕਾਰੋਬਾਰਾਂ ਵਾਸਤੇ $20,000 ਤੱਕ ਦੀ ਗ੍ਰਾਂਟ, ਉਸ ਢੰਗ ਨਾਲ ਵਰਤੇ ਜਾਣ ਲਈ ਜਿਹੜਾ ਉਹਨਾਂ ਲਈ ਸਭ ਤੋਂ ਸਹੀ ਜਾਪਦਾ ਹੈ। ਅਸੀਂ ਛੋਟੇ ਕਾਰੋਬਾਰਾਂ ਦੀ ਹੁਣ ਅਤੇ ਜਦੋਂ ਕੋਵਿਡ-19 ਸਾਡੇ ਪਿੱਛੇ ਰਹਿ ਜਾਵੇਗਾ, ਸਾਰੇ ਭਾਈਚਾਰੇ ਦੀ ਸੇਵਾ ਕਰਨ ਵਿੱਚ ਸਹਾਇਤਾ ਕਰਨ ਲਈ ਕੰਮ ਕਰ ਰਹੇ ਹਾਂ। ontario.ca/covid-support ਤੇ ਅਪਲਾਈ ਕਰੋ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਤੁਸੀਂ ਸੁਣ ਰਹੇ ਹੋ ਰੌਣਕ।